ਚੋਗੜ ਕਾਣੇ ਦਾ ਇਲਾਕਾ ਹੈ। ਉੱਥੇ ਸੰਤ ਰੇਣ ਮਹਾਤਮਾ ਹੈ, ਬਹੁਤ ਕਰਨੀ ਵਾਲਾ ਮਹਾਂਪੁਰਖ। ਪਿਤਾ ਨੇ ਆਖਿਆ, ਬੇਟਾ ਇਹ ਫੜ 20 ਰੁਪਏ ਜਾਂ ਕੋਈ ਖਰਾ ਸੌਦਾ ਕਰਕੇ ਆਓ। ਨਾਲ ਭਾਈ ਬਾਲਾ ਜੀ ਨੂੰ ਭੇਜਿਆ, ਜਾਓ ਬਾਲਾ ਜੀ ਨਾਲ ਜਾਓ, ਕੋਈ ਖਰਾ ਸੌਦਾ ਕਰਕੇ ਆਓ। ਦੋਵੇਂ ਜਾ ਰਹੇ ਹਨ। ਜਾਂਦੇ ਜਾਂਦੇ ਅੱਗੇ ਉਹ ਮਹਾਂਪੁਰਖਾਂ ਦਾ ਆਸ਼ਰਮ ਆ ਗਿਆ। ਉੱਥੇ ਜੰਗਲ ਦਾ ਇਲਾਕਾ, ਗੁਰੂ ਨਾਨਕ ਪਾਤਸ਼ਾਹ ਦੇ ਚਰਨ ਆਪਣੇ ਆਪ ਹੀ ਰੱਬ ਪਰਮੇਸ਼ਰ ਹਨ। ਉਹਨਾਂ ਮਹਾਂਪੁਰਖਾਂ ਵੱਲ ਚਲੇ ਗਏ, ਜਾ ਕੇ ਵੇਖਿਆ ਵੀ ਕਈ ਪੁੱਠੇ ਲਟਕੇ ਹੋਏ, ਕਈ ਸਾਧਨਾ ਕਰ ਰਹੇ ਹਨ, ਕੋਈ ਪਦਮ ਆਸਨ ਹੈ, ਵੱਖ ਵੱਖ ਆਸਨ ਲਗਾ ਕੇ ਸਭ ਸਾਧਨਾ ਕਰ ਰਹੇ ਹਨ। ਪਾਤਸ਼ਾਹ ਕਹਿਣ ਲੱਗੇ, ਬਾਲਾ ਜੀ ਇਹ ਮਹਾਤਮਾ ਨੂੰ ਪੁੱਛੀਏ ਵੀ ਕੀ ਖਾਂਦੇ ਹਨ। ਪੁੱਛਿਆ, ਮਹਾਤਮਾ ਜੀ ਕੀ ਛਕਦੇ ਹੋ? ਉਹ ਕਹਿਣਗੇ, ਸਾਡੀ ਜੋ ਪਰਾਲਬਧ ਹੈ ਸਾਨੂੰ ਮਿਲ ਜਾਂਦੀ ਹੈ। ਅੱਖੋ ਸਤਨਾਮ
ਸ੍ਰੀ ਵਾਹਿਗੁਰੂ।
ਪਰਾਲਬਧ ਹੈ ਖਾਲਸਾ ਜੀ ਉਹ ਚੀਜ਼ ਕਿ ਜੋ ਬੰਦੇ ਦੇ ਕਰਮ ਉਹਨੂੰ ਮਿਲ ਜਾਂਦੇ ਹਨ, ਜੋ ਪਿਛਲੇ ਕਮਾਏ ਹੋਏ ਕਰਮ ਪਿਛਲੇ ਜਨਮਾਂ ਵਿੱਚ, ਇਸ ਜਨਮ ਦੇ ਨਹੀਂ, ਪਰਾਲਬਧ ਪਿਛਲੇ ਕਮਾਏ ਹੋਏ ਸਾਨੂੰ ਮਿਲ ਜਾਂਦਾ ਹੈ, ਰੱਬ ਆਪੇ ਭੇਜ ਦਿੰਦਾ ਹੈ। ਤੇ ਉਹਨਾਂ ਮਹਾਂਪੁਰਖਾਂ ਦਾ ਸ਼ਾਂਤ ਸੁਭਾਵ ਦੇਖਿਆ ਪਾਤਸ਼ਾਹ ਨੇ, ਆਪ ਪਰਮੇਸ਼ਰ ਨਾਲ ਦੇਖੋ। ਕਹਿਣ ਲੱਗੇ, ਬਾਲਾ ਜੀ ਇਹਨਾਂ ਨੂੰ ਪ੍ਰਸ਼ਾਦਾ ਹੀ ਛਕਾ ਦਈਏ, ਲੰਗਰ ਹੀ ਛਕਾ ਦਈਏ। ਪਿਤਾ ਜੀ ਨੇ ਆਖਿਆ, ਖਰਾ ਸੌਦਾ ਕਰਨਾ ਹੈ, ਖਰਾ ਸੌਦਾ, ਇਸ ਤੋਂ ਵਧੀਆ ਕੁਛ ਨਹੀਂ ਹੋ ਸਕਦਾ। ਬਾਕੀ ਸੌਦੇ ਵਿੱਚ ਪੈਸਾ ਕਮਾਈ ਦਾ ਹੈ, ਪਰ ਇਸ ਸੌਦੇ ਚ ਦੁਨੀਆਂ ਵੇਖੇਗੀ ਪੈਸਾ ਉਜਾੜਾ ਹੋ ਰਿਹਾ ਦੁਨੀਆਂ ਲਈ, ਪਰ ਗੁਰੂ ਨਾਨਕ ਪਾਤਸ਼ਾਹ ਦੀ ਦ੍ਰਿਸ਼ਟੀ ਵਿੱਚ ਇਹ ਖਰਾ ਸੌਦਾ ਹੈ। ਇਹ 20 ਰੁਪਏ ਦਾ ਸੌਦਾ ਪਾਤਸ਼ਾਹ ਹੁਣ ਖਰਾ ਸੌਦਾ ਕਰਨ ਲੱਗੇ। ਪਾਤਸ਼ਾਹ ਕਹਿੰਦੇ, ਲੋ ਮਹਾਂਪੁਰਖੋ ਇਹ ਫੜੋ, ਇਹ ਤੁਹਾਡੇ ਹੀ ਹਨ, ਪ੍ਰਸ਼ਾਦਾ ਪਾਣੀ ਛਕ ਲੈਣਾ। ਉਹ ਕਹਿਣ ਲੱਗੇ, ਬੇਟਾ ਤੂੰ ਛੋਟਾ ਹੈ, ਤੇਰੇ ਪਿਤਾ ਨੇ ਭੇਜਿਆ ਹੋਣਾ ਕੋਈ ਵਪਾਰ ਕਰਕੇ ਆ, ਇਹ ਪੈਸੇ ਲੈ ਜਾ। ਕਹਿਣ ਲੱਗਾ, ਨਹੀਂ ਜੀ ਇਹ ਖਰਾ ਸੌਦਾ ਕਰਨ ਲਈ ਪਿਤਾ ਨੇ ਭੇਜਿਆ ਹੈ, ਤੁਸੀਂ ਪ੍ਰਸ਼ਾਦਾ ਛਕੋ। ਸੰਤ ਰੇਕ ਮਹਾਤਮਾ ਕਹਿਣ ਲੱਗੇ, ਬੇਟਾ ਜਾਂ ਫਿਰ ਆਪਣੇ ਆਪ ਬਾਜ਼ਾਰ ਜਾ, ਉੱਥੋਂ ਸਮਾਨ ਲੈ ਕੇ ਆ। ਫਿਰ ਮਹਾਰਾਜ ਬਾਜ਼ਾਰ ਗਏ, ਉੱਥੋਂ ਸਮਾਨ ਲੈ ਕੇ ਆਏ, ਚਾਵਲ ਖਾਲਸਾ ਜੀ ਆਟਾ ਹੋਰ ਸਮਾਨ ਲੈ ਕੇ ਆਏ, ਸਾਰੇ ਪੈਸੇ ਪਾਤਸ਼ਾਹ ਨੇ ਉੱਥੇ ਲਾ ਤੇ। ਜਿਹੜਾ ਕੋਈ ਚੁੱਕਣ ਵਾਲਾ ਸੀ ਗੱਡੀ ਤੇ ਲੈ ਕੇ ਆਇਆ, ਉਹਨੂੰ ਵੀ ਪੈਸੇ ਦਿੱਤੇ, ਤੇ ਪਾਤਸ਼ਾਹ ਕਹਿੰਦੇ, ਲੋ ਮਹਾਂਪੁਰਖ ਬਣਾਓ ਪ੍ਰਸ਼ਾਦਾ। ਸਾਰਾ ਸਮਾਨ ਆ ਗਿਆ। ਉਹ ਸੰਤ ਰੇਨ ਮਹਾਤਮਾ ਉੱਚੀ ਥਾਂ ਤੇ ਬੈਠਾ ਸੀ, ਗੁਰੂ ਪਾਤਸ਼ਾਹ ਥੋੜੇ ਨੀਵੇਂ ਬੈਠੇ ਸਨ। ਉਹ ਕਹਿਣ ਲੱਗਾ, ਤੁਸੀਂ ਹੁਣ ਜਾਓ। ਮਹਾਰਾਜ ਸਤ ਭਜਨ ਕਹਿ ਕੇ ਵਾਪਸ ਆਉਣ ਲੱਗੇ। ਜਦੋਂ ਵਾਪਸ ਆਏ ਖਾਲਸਾ ਜੀ, ਉਸ ਤੋਂ ਬਾਅਦ ਦੀ ਘਟਨਾ ਸ਼੍ਰਵਣ ਕਰੀਏ ਹੁਣ। ਉਸ ਜੰਗਲ ਵਿੱਚ ਕੀ ਵਾਪਰਦਾ ਹੈ, ਤੇ ਇੱਧਰ ਗੁਰੂ ਨਾਨਕ ਪਾਤਸ਼ਾਹ ਨੂੰ ਉਹਨਾਂ 20 ਰੁਪਿਆਂ ਦੇ ਪਰਥਾਏ ਪਿਤਾ ਜੀ ਨੇ ਕਿਵੇਂ ਆਪਣੇ ਵੱਲੋਂ ਚੰਡਾ ਮਾਰੀਆਂ। ਆਓ ਇਸ ਇਤਿਹਾਸ ਨੂੰ ਸੁਣਨ ਕਰਨ ਲਈ ਪਾਤਸ਼ਾਹ ਦੇ ਜੀਵਨ ਦੇ ਆਨੰਦਿਤ ਕੌਤਕ ਹਨ ਖਾਲਸਾ ਜੀ। ਉਹ 20 ਰੁਪਏ ਦਾ ਪ੍ਰਸ਼ਾਦਾ ਅੱਜ ਸਾਰੀ ਦੁਨੀਆਂ ਛਕ ਰਹੀ ਹੈ, ਉਸ ਖਾਤਰ ਪਾਤਸ਼ਾਹ ਦੀ ਅੱਖਾਂ ਚੋਂ ਹੰਝੂ ਵੀ ਆਏ। ਤੇ ਆਓ ਗੁਰੂ ਨਾਨਕ ਪਾਤਸ਼ਾਹ ਦਾ ਧਿਆਨ ਧਾਰਨ ਕਰਦੇ ਹਾਂ, ਸਾਰੇ ਗੁਰੂ ਕੇ ਪਿਆਰੇ ਆਪਣੀ ਸੁਰਤੀ ਬਿਰਤੇ ਇਕਾਗਰ ਕਰੀਏ। ਅਤੇ ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ ਸਤਨਾਮ।
ਗੁਰੂ ਸਾਹਿਬ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਸ਼੍ਰੀ ਅੰਗਦ ਅਰਬਿੰਦ ਪਦ ਆਨੰਦ ਕੰਧ ਮੁਕੰਦ।
ਮਹਾਕਵੀ ਭਾਈ ਸੰਤੋਖ ਸਿੰਘ ਜੀ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਦਾ ਮੰਗਲਾ ਚਰਨ ਕਰ ਰਹੇ ਹਨ। ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਆਪ ਜੀ ਦੇ ਚਰਨ ਕਮਲ ਬਹੁਤ ਸੁੰਦਰ ਹਨ ਮਹਾਰਾਜ। ਆਨੰਦ ਦੇ ਦਾਤੇ ਹਨ, ਆਨੰਦ ਦੇ ਬੱਦਲ ਹਨ ਮਹਾਰਾਜ। ਜੇ ਬੱਦਲਾਂ ਚੋਂ ਮੀਂਹ ਪੈਂਦਾ ਹੈ ਪਾਤਸ਼ਾਹ, ਇਸੇ ਤਰ੍ਹਾਂ ਤੁਹਾਡੇ ਚਰਨਾਂ ਤੇ ਜਿਹੜਾ ਮੱਥਾ ਟੇਕਦਾ ਹੈ ਮਹਾਰਾਜ, ਉਹਦੇ ਹਿਰਦੇ ਵਿੱਚ ਅੰਮ੍ਰਿਤ ਵਰਗਾ ਮੀਂਹ ਪੈਂਦਾ ਹੈ। ਐ ਮੇਰੇ ਗੁਰੂ ਪਾਤਸ਼ਾਹ, ਐਸੇ ਤੁਹਾਡੇ ਚਰਨ ਹਨ।
ਧਰ ਪਰ ਧਰ ਸਿਰ ਨਮੇ ਕਰ ਸ਼ਰਨ ਹਰਨ ਦੁਖ ਦੁੰਦ।
ਧਰਤੀ ਤੇ ਬਾਦਸ਼ਾਹ ਤੁਹਾਡੇ ਜਿਹੜੇ ਚਰਨ ਹਨ, ਉਹਨਾਂ ਚਰਨਾਂ ਤੇ ਬਾਦਸ਼ਾਹ ਮੈਂ ਮੱਥਾ ਟੇਕ ਕੇ ਆਪਣੇ ਜੀਵਨ ਨੂੰ ਤੁਹਾਨੂੰ ਸਮਰਪਿਤ ਕਰਦਾ ਮਹਾਰਾਜ। ਐ ਮੇਰੇ ਪਾਤਸ਼ਾਹ, ਤੁਹਾਡੇ ਚਰਨਾਂ ਤੇ ਜਿਹੜਾ ਮੱਥਾ ਟਿਕਦਾ ਹੈ ਨਾ, ਉਹਦੇ ਸਾਰੇ ਦੁੱਖ ਖਤਮ ਹੁੰਦੇ ਹਨ। ਜਿਹਨੇ ਜਿਹਨੇ ਤੁਹਾਡੇ ਦਰਸ਼ਨ ਕਰ ਲਏ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ, ਅਮੈ ਦ੍ਰਿਸ਼ਟ ਸੁਭ ਕਰ ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਬੈ ਬਲ, ਸਦਾ ਸੁਖ ਮਨ ਵਸੈ ਦੁਖ ਸੰਸਾਰ ਹੈ ਖੋਵੈ, ਗੁਰ ਨਵ ਨਿਦਰੀਆਉ ਜਨਮ ਹਮ ਕਾਲਖ ਧੋਵੈ, ਸੁਖ ਟਲ ਗੁਰ ਸੇਵੀਐ ਐਹਨ ਇਸ ਸਹਿਜ ਸੁਭਾਏ, ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਧੰਨ ਗੁਰੂ ਅੰਗਦ ਦੇਵ ਪਾਤਸ਼ਾਹ, ਤੁਹਾਡੇ ਦਰਸ਼ਨ ਪਰਸਨ ਕਰਨ ਨਾਲ, ਤੁਹਾਡੇ ਚਰਨਾਂ ਤੇ ਨਤਮਸਤਕ ਹੋਣ ਨਾਲ ਪਾਤਸ਼ਾਹ, ਸਾਰੇ ਦੁੱਖ ਸਭ ਪਾਪ ਆਪਣੇ ਆਪ ਖਤਮ ਹੋ ਜਾਂਦੇ ਹਨ।
ਸ੍ਰੀ ਬਾਲਾ ਸੰਧੂਆਚ ਜੋ ਪਈ ਜਬ ਹਮ ਗਮਨੇ ਤਿੰਨ ਕੋ ਤਿਆਗੀ।
ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਭਾਈ ਬਾਲਾ ਜੀ ਸਾਰਾ ਇਤਿਹਾਸ ਸੁਣਾ ਰਹੇ ਹਨ। ਭਾਈ ਬਾਲਾ ਜੀ ਕਹਿਣਗੇ, ਸੁਣੋ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ, ਜਦੋਂ ਅਸੀਂ ਉਹਨਾਂ ਮਹਾਤਮਾ ਪੁਰਖਾਂ ਨੂੰ ਜੰਗਲ ਵਿੱਚ ਸਾਰਾ ਸਮਾਨ ਦੇ ਕੇ ਆਏ ਉਹਨਾਂ ਦੇ ਆਸ਼ਰਮ ਵਿੱਚ, ਤੇ ਉਹਨਾਂ ਤੋਂ ਆਸ਼ਰਮ ਤੋਂ ਜਦੋਂ ਬਾਹਰ ਆਏ,
ਬੋਲੇ ਸੰਤ ਗਿਰਾ ਅਨੁਰਾਗੀ,
ਉੱਥੇ ਕਈ ਸੰਤ ਮਹਾਤਮਾ ਬੈਠੇ ਸਨ, ਵੱਡੇ ਮਹਾਂਪੁਰਖਾਂ ਤੋਂ ਛੋਟਾ ਮਹਾਂਪੁਰਖ ਸੀ ਉੱਥੇ, ਸੰਤ ਮਹਾਂਪੁਰਖ ਕੋਈ ਰੱਬ ਦਾ ਪਿਆਰਾ, ਸ਼ਾਂਤ ਹਿਰਦੇ ਵਾਲਾ। ਤੇ ਉਸਨੇ ਬੜੀ ਮਿੱਠੀ ਆਵਾਜ਼ ਵਿੱਚ ਆਪਣੇ ਮਹਾਤਮਾ ਨੂੰ ਪੁੱਛਿਆ ਹੈ,
ਆਰ ਬਲਾ ਲਗੂ ਬਾਲ ਸੁਚਾਲੀ।
ਉਹ ਕਹਿਣ ਲਗਾ, ਮਹਾਤਮਾ ਜੀ ਦੱਸੋ, ਇਹ ਬੱਚੇ ਦੀ ਉਮਰ ਬੜੀ ਛੋਟੀ ਹੈ। ਆਰ ਬਲਾ ਲਗ, ਛੋਟੀ ਉਮਰ ਹੈ ਦੀ, ਤੇ ਜਿਹੜਾ ਬਾਲ ਹੈ ਇਹਦੀ ਚਾਲ ਬੜੀ ਵਧੀਆ ਹੈ, ਭਾਵ ਕਰਨੀ ਕਮਾਈ ਵਧੀਆ ਹੈ, ਸੁਭਾਵ ਬੜਾ ਵਧੀਆ ਹੈ ਇਸ ਮਹਾਤਮਾ ਬੱਚੇ ਦਾ।
ਗਿਰਾ ਵਿਰਾਗ ਭਗਤ ਪਲ ਸਾਲੀ,
ਇਹਦੀ ਜਿਹੜੀ ਬੋਲੀ ਹੈ ਬਾਣੀ ਹੈ ਵਿਰਾਗ ਵਾਲੀ ਹੈ, ਤੇ ਭਗਤੀ ਸਮੇਤ ਇਹਦੀ ਬੋਲੀ ਹੈ ਇਹਦੀ ਬਾਣੀ ਹੈ।
ਤੁਮ ਸੋ ਆਨ ਕੀਨ ਬਹੁ ਪਾਉ।
ਮਹਾਤਮਾ ਜੀ ਦੱਸੋ, ਇਸ ਬੱਚੇ ਨੇ ਤੁਹਾਡੇ ਨਾਲ ਬੜਾ ਪਿਆਰ ਕੀਤਾ, ਦੇਖੋ ਤੁਹਾਡਾ ਸਤਿਕਾਰ ਕੀਤਾ, ਤੁਹਾਡਾ ਬੜਾ ਸਨੇਹ ਕੀਤਾ ਹੈ।
ਮ੍ਰਿਦਲ ਕਿਰਪਾਲ ਵਿਸਾਲ ਸੁਭਾਉ,
ਇਤਨਾ ਮਿੱਠਾ ਸੁਭਾਵ ਹੈ ਇਹਦਾ, ਬਹੁਤ ਕੋਮਲ ਸੁਭਾਵ ਹੈ, ਬਹੁਤ ਵੱਡੀ ਕਲਾ ਵਾਲਾ ਕੋਈ ਮਹਾਂਪੁਰਖ ਹੈ, ਤੇ ਆਪ ਜੀ ਨੇ ਇਹਨੂੰ ਲੰਗਰ ਪਾਣੀ ਦੀ ਕਿਉਂ ਮਨਾ ਕੀਤਾ ਹੈ।
ਭੋਜਨ ਸੋਜ ਆਨ ਜਬ ਬੈਸੇ,
ਸਾਡੇ ਲਈ ਇਤਨੀ ਸਮਾਨ ਸਮੱਗਰੀ ਲੈ ਕੇ ਆਇਆ, ਆਟਾ ਸ਼ੱਕਰ ਖੰਡ ਹੋਰ ਸਮਾਨ ਚਾਵਲ ਆਦਿ ਲੈ ਕੇ ਆਏ, ਤੇ ਜਦੋਂ ਸਾਰੀ ਸਮੱਗਰੀ ਲਿਆ ਕੇ ਇੱਥੇ ਬੈਠ ਗਏ,
ਚਲਨ ਰਜਾਏ ਦੀਨ ਤੁਮ ਕੈਸੇ।
ਮਹਾਤਮਾ ਜੀ, ਜੇ ਘਰ ਕੋਈ ਬੰਦਾ ਆਵੇ ਨਾ, ਉਹਨੂੰ ਪ੍ਰਸ਼ਾਦਾ ਜਰੂਰ ਛਕਾਈਦਾ ਹੈ। ਤੁਸੀਂ ਇਹਨੂੰ ਪਾਣੀ ਤੋਂ ਬਿਨਾਂ ਹੀ ਤੋਰ ਰਹੇ ਹੋ, ਚਲੋ ਵੀ ਤੁਰੋ ਉੱਥੋਂ। ਜਿਹੜਾ ਤੁਹਾਡੇ ਲਈ ਇਤਨਾ ਸਮਾਨ ਲੈ ਗਿਆ, ਉਹਨੂੰ ਕੁਛ ਛਕਾਉਣਾ ਸੀ ਨਾ। ਤੁਸੀਂ ਕਹਿੰਦੇ ਜਾਓ ਜੀ ਬੱਚਾ, ਤੁਸੀਂ ਚਲੇ ਜਾਓ ਹੁਣ ਇੱਥੋਂ। ਤੁਸੀਂ ਦੱਸੋ ਕਿ ਉਹਨੂੰ ਜਾਣ ਦਾ ਹੁਕਮ ਕਿਉਂ ਕੀਤਾ ਹੈ?
ਸੁਣ ਮਹੰਤ ਬੋਲਿਓ ਬਰਬਾਨੀ।
ਆਪਣੇ ਸ਼ਗਿਰਦ ਦੀ ਇਹ ਬਾਣੀ ਸੁਣ ਕੇ, ਇਹ ਬੇਨਤੀ ਸੁਣ ਕੇ, ਬਚਨ ਸੁਣ ਕੇ ਉਹ ਮਹੰਤ ਸੰਤ ਰੇਣ ਜੀ ਕਹਿਣ ਲੱਗੇ,
ਏਕੋ ਪਰਮ ਪੁਰਖ ਸੁਖਦਾਨੀ।
ਆਖੋ ਸਤਨਾ
ਸ੍ਰੀ ਵਾਹਿਗੁਰੂ।
ਉਹ ਕਹਿਣ ਲੱਗੇ, ਬੇਟਾ ਇਹ ਕੋਈ ਆਮ ਬੰਦਾ ਨਹੀਂ, ਇਹ ਕੋਈ ਆਮ ਦਾਨੀ ਨਹੀਂ, ਇਹ ਕੋਈ ਆਮ ਗ੍ਰਸਥੀ ਨਹੀਂ, ਇਹ ਕੋਈ ਆਮ ਬੱਚਾ ਵੀ ਨਹੀਂ ਹੈ, ਇਹ ਕੋਈ ਕਾਲ ਪੁਰਖ ਹੀ ਆਇਆ ਬਸ। ਇਹ ਪਰਮ ਪੁਰਖ ਹੈ, ਪਰਮਾਤਮਾ ਹੈ। ਐਸੇ ਦਾਨੀ ਸੁਭਾਅ ਵਾਲਾ ਇਹ ਮਹਾਂਪੁਰਖ, ਇਹ ਅਕਾਲ ਪੁਰਖ ਹੀ ਆਪ ਹੈ।
ਕਲਾਵਾਨ ਗਿਆਨੀ ਗੁਣ ਖਾਨੀ।
ਇਹ ਕਲਾਵਾਨ ਹਨ, ਇਹ ਗਿਆਨੀ ਹਨ, ਇਹ ਗੁਣਾਂ ਦੀ ਖਾਨ ਹਨ। ਇਹਨਾਂ ਵਰਗਾ ਕਲਾਵਾਨ ਹੋਰ ਕੋਈ ਵੀ ਨਹੀਂ। ਗਿਆਨਨ ਮੈਂ ਗਿਆਨੀ, ਗੁਰੂ ਨਾਨਕ ਗਿਆਨੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਲਿਖਦੇ ਸਰਲੋ ਗ੍ਰੰਥ ਵਿੱਚ। ਗਿਆਨਾਂ ਵਿੱਚੋਂ ਗਿਆਨੀ ਕੌਣ ਹੈ? ਗਿਆਨਨ ਮੈਂ ਗਿਆਨੀ, ਗੁਰੂ ਨਾਨਕ ਗਿਆਨੀ ਖਾਲਸਾ ਜੀ। ਇਹ ਗਿਆਨੀ ਹਨ, ਇਹ ਗੁਣਾਂ ਦੀ ਖਾਨ ਹਨ। ਇਹਨਾਂ ਵਰਗੇ ਜਿਹੜੇ ਗੁਣ ਹਨ ਨਾ, ਇਹਨਾਂ ਦੀ ਕਲਾ ਹੀ ਬੜੀ ਵੱਡੀ ਹੈ। ਜਿਹੜੇ ਜਿਹੜੇ ਦਰਸ਼ਨ ਕਰਨਗੇ ਇਹਨਾਂ ਦੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਵਾਸ ਨਾ ਪਰਿਆ ਰੇ, ਮੁੜ ਕੇ ਉਹ ਰੱਬ ਦੇ ਪਿਆਰੇ ਗਰਭ ਜੋਨੀ ਚ ਨਹੀਂ ਆਉਣਗੇ।
ਦੂਰਿਓ ਰਹੇ ਗਤ ਪਰੇ ਨਾ ਜਾਨੀ।
ਇਹ ਲੁਕੇ ਰਹਿੰਦੇ ਹਨ, ਇਹ ਰੱਬ ਦੇ ਪਿਆਰੇ ਆਪਣੀ ਕਲਾ ਪ੍ਰਗਟ ਨਹੀਂ ਕਰਦੇ, ਇਹਨਾਂ ਦੀ ਗਤ ਕੋਈ ਨਹੀਂ ਜਾਣ ਸਕਦਾ।
ਭਇਓ ਅਸੈ ਮੁਝ ਤੇਜ ਪ੍ਰਭਾਉ।
ਸੁਣ ਬੇਟਾ, ਤੁਸੀਂ ਪੁੱਛ ਰਹੇ ਸੀ ਵੀ ਤੁਸੀਂ ਇਹਨੂੰ ਪ੍ਰਸ਼ਾਦਾ ਕਿਉਂ ਨਹੀਂ ਚੁਕਾਇਆ, ਇਹਨੂੰ ਆਪਣੇ ਕੋਲ ਕਿਉਂ ਨਹੀਂ ਬਿਠਾਇਆ। ਸੁਣ ਬੇਟਾ, ਹੁਣ ਇਹ ਨੀਵੀਂ ਥਾਂ ਤੇ ਬੈਠਾ, ਮੈਂ ਉੱਚੀ ਥਾਂ ਤੇ ਬੈਠਾ ਵਾ। ਇਹ ਸਾਡੀ ਮਰਿਆਦਾ ਹੈ, ਮੈਂ ਤੁਹਾਡਾ ਸਭ ਦਾ ਮਹੰਤ ਹਾਂ, ਮੇਰਾ ਸਤਿਕਾਰ ਵੀ ਬਰਕਰਾਰ ਰਵੇ। ਪਰ ਇਸ ਬੱਚੇ ਦਾ ਇਤਨਾ ਤੇਜ ਪ੍ਰਭਾਵ ਹੈ, ਮੇਰੇ ਤੋਂ ਸਹਿਣ ਨਹੀਂ ਹੋ ਰਿਹਾ। ਅੰਦਰ ਮੈਂ ਸੜਦਾ ਪਿਆ ਸੀ, ਭਾਵ ਕਿ ਇਹਦਾ ਤੇਜ ਪ੍ਰਤਾਪ ਮੈਨੂੰ ਕਹਿੰਦਾ ਤੂੰ ਥੱਲੇ ਆ ਜਾ, ਇਹਨੂੰ ਉੱਤੇ ਬੁਲਿਆ। ਪਰ ਬੱਚੇ ਦੀ ਮਰਿਆਦਾ, ਇਹਨੇ ਥੱਲੇ ਬਹਿਣਾ ਸੀ। ਤੁਹਾਡੇ ਸਭ ਦਾ ਮੈਂ ਮਹੰਤ ਹਾਂ, ਤਾਂ ਮੈਂ ਉੱਚੀ ਥਾਂ ਤੇ ਬੈਠਾ ਵਾਂ। ਪਰ ਉੱਚੀ ਥਾਂ ਤੇ ਬਹਿਣ ਦਾ ਅਧਿਕਾਰ ਇਹਨੂੰ ਹੈ, ਬਸ ਇਕੱਲੇ ਨੂੰ। ਇਹ ਬੱਚਾ ਕੋਈ ਆਮ ਨਹੀਂ, ਇਹ ਅਕਾਲ ਪੁਰਖ ਹੈ। ਤੇ ਅਕਾਲ ਪੁਰਖ ਨੀਵੀ ਥਾਂ ਤੇ ਬੈਠਾ ਹੋਵੇ ਤੇ ਮੈਂ ਉੱਚੀ ਥਾਂ ਤੇ ਬੈਠਾ, ਭਾਵੇਂ ਤੁਹਾਡਾ ਮੈਂ ਸੰਤ ਹਾਂ, ਮਹਾਤਮ ਮੰਤ ਹਾਂ, ਪਰ ਨਹੀਂ ਨਹੀਂ ਨਹੀਂ, ਇਹਦਾ ਪ੍ਰਤਾਪ ਇਤਨਾ ਹੈ ਕਿ ਮੇਰੇ ਤੋਂ ਸਹਿਣ ਨਹੀਂ ਹੋ ਰਿਹਾ ਸੀ।
ਯਾ ਤੇ ਦੀਨੀ ਜਾਨ ਰਜਾਓ।
ਇਸ ਕਰਕੇ ਮੈਂ ਆਖਿਆ, ਜਾਓ ਬੱਚਾ ਤੁਸੀਂ ਚਲੇ ਜਾਓ ਇੱਥੋਂ, ਬਸ ਹੱਥ ਜੋੜੇ ਮੈਂ ਮਹਾਤਮਾ ਪੁਰਖਾਂ ਅੱਗੇ, ਜਾਓ ਬੇਟਾ ਤੁਸੀਂ ਹੁਣ ਆਪਣੇ ਘਰ ਚਲੇ ਜਾਓ।
ਅਸ ਕਹਿ ਤਵ ਕੀ ਨੋ ਪੁਨ ਅਸਨਾ।
ਇਸ ਤਰ੍ਹਾਂ ਕਹਿ ਕੇ ਤਾਂ ਉਹਨਾਂ ਨੇ ਪ੍ਰਸ਼ਾਦਾ ਤਿਆਰ ਕਰਵਾਇਆ ਖਾਲਸਾ ਜੀ, ਸਭ ਨੇ ਫਿਰ ਲੰਗਰ ਛਕਿਆ ਹੈ।
ਖਾਣ ਲੱਗੇ ਸਵਾਦਨ ਲੈ ਰਸਨਾ।
ਬਹੁਤ ਆਨੰਦ ਵਿੱਚ ਆ ਕੇ ਸਭ ਨੇ ਪ੍ਰਸ਼ਾਦਾ ਲੰਗਰ ਛਕਿਆ ਹੈ।
ਸਿਤਾ ਕ੍ਰਿਤ ਮੇਲਿਓ ਸੰਗ ਪਾਇਸ।
ਉੱਤੇ ਖੰਡ ਘਿਓ ਦੁੱਧ ਆਦਿਕ ਸਾਰੇ ਸਮੱਗਰੀ ਤਿਆਰ ਕਰਕੇ ਇਹ ਖੀਰ ਤਿਆਰ ਕੀਤੀ ਗਈ ਹੈ।
ਸੰਤ ਛੁਦਾ ਤੁਰ ਤ੍ਰਿਪਤੇ ਖਾਇਸ।
ਸੰਤ 7 ਦਿਨ ਤੋਂ ਭੁੱਖੇ ਸਨ ਖਾਲਸਾ ਜੀ। ਅੱਖੋ ਸਤਨਾ
ਸ੍ਰੀ ਵਾਹਿਗੁਰੂ।
7 ਦਿਨ ਤੋਂ ਇਹ ਨਹੀਂ ਵੀ ਸਾਨੂੰ ਮਿਲੇ ਕੁਝ ਖਾਣ ਨੂੰ, ਸਾਧਨਾ ਕਰੀ ਜਾਂਦੇ ਸਨ, ਰੱਬ ਦਾ ਸਿਮਰਨ ਕਰੀ ਜਾਣਾ। 7 ਦਿਨ ਹੋ ਗਏ, ਜੇ ਕੋਈ ਆ ਗਿਆ ਤੇ ਭਲਾ, ਨਹੀਂ ਤਾਂ ਹੋਰ ਬੈਠੇ ਰਹਿਣਾ ਖਾਲਸਾ ਜੀ। ਕਿ 7 ਦਿਨਾਂ ਬਾਅਦ ਇਹਨੂੰ ਪ੍ਰਸ਼ਾਦਾ ਮਿਲਿਆ, ਤਾਂ ਵੀ ਇਤਨੀ ਲਾਲਚ ਨਹੀਂ ਕਿ ਹੋਰ ਖਾਵਾਂ ਹੋਰ ਖਾਵਾਂ, ਜਿਤਨਾ ਮਿਲ ਗਿਆ ਉਤਨਾ ਛਕ ਲਿਆ ਬਸ। ਤੇ ਛੱਕ ਕੇ ਰੱਬ ਦਾ ਭਜਨ ਕਰਦੇ ਰਹੇ।
ਮਨ ਪਰਸੀਦੋ ਬਚਨ ਬਖਾਨੀ।
ਮਨ ਵਿੱਚ ਬੜੇ ਪ੍ਰਸਿੱਧਿਤ ਹੋਏ, ਖੁਸ਼ ਹੋਏ ਤੇ ਖੁਸ਼ ਹੋ ਕੇ ਬਚਨ ਕਹਿਣ ਲੱਗੇ।
ਇਹ ਕਰਤਾਰ ਪਠਿਓ ਹਮ ਜਾਣੇ,
ਉਹ ਕਹਿੰਦੇ ਅਸੀਂ ਜਾਣਦੇ ਹਾਂ ਇਹ ਸਾਡੇ ਲਈ ਕਰਤਾਰ ਪਰਮਾਤਮਾ ਨੇ ਭੇਜਿਆ, ਬਸ ਉਹੀ ਭੇਜਣ ਵਾਲਾ ਹੈ ਵਾਹਿਗੁਰੂ। ਸਭ ਲਈ ਰੋਜੀ ਰੋਟੀ ਦੇਣ ਦਾ ਪ੍ਰਬੰਧ ਉਹ ਪ੍ਰਮਾਤਮਾ ਆਪ ਹੀ ਕਰਦਾ ਹੈ।
ਕਿਦੋਂ ਸਰੀਰ ਧਾਰ ਕਰ ਤਾਰਾ,
ਲਗਦਾ ਤੇ ਰੱਬ ਨੇ ਭੇਜਿਆ, ਫਿਰ ਕਹਿਣਗਾ ਨਹੀਂ 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 ਨਹੀਂ, ਕਿਦੋਂ ਇਹ ਲਗਦਾ ਰੱਬ ਨੇ ਆਪ ਹੀ ਸਰੀਰ ਧਾਰਨ ਕੀਤਾ ਅਕਾਲ ਪੁਰਖ ਦਾ, ਰੱਬ ਨੇ ਨੀ ਭੇਜਿਆ, ਰੱਬ ਆਪ ਮਾਨਸ ਉਤਾਰ ਧਾਰ ਮਨੁੱਖਾ ਸਰੀਰ ਧਾਰ ਕੇ ਸਾਨੂੰ ਦਰਸ਼ਨ ਦੇਣ ਲਈ ਆਏ, ਸਾਨੂੰ ਪ੍ਰਸ਼ਾਦਾ ਚਕਾਣ ਲਈ ਇਹੀ ਆਏ ਹਨ।
ਆਨ ਲੀਨ ਸੁਧ ਦੀਨ ਆਹਾਰਾ,
ਸਾਡੀ ਖਬਰ ਲਈ ਇਹਨਾਂ ਨੇ, ਸੰਤ ਜੀ ਕੀ ਛਕਦੇ ਹੋ, ਕੀ ਖਾਂਦੇ ਹੋ, ਕੁਛ ਛਕੋਗੇ ਸਾਡੀ ਖਬਰ ਲਈ ਇਹਨਾਂ ਨੇ, ਕਿਤਨੇ ਦਿਨ ਹੋ ਗਏ ਲੰਗਰ ਨੀ ਛਕਿਆ ਤੁਸੀਂ ਸਾਡੀ ਖਬਰ ਲਈ ਨਾ ਮਹਾਂਪੁਰਖਾਂ ਨੇ, ਕਾਲ ਪੁਰਖ ਨੇ, ਤੇ ਸਾਨੂੰ ਫਿਰ ਲਿਆ ਕੇ ਸਾਰੀ ਸਮੱਗਰੀ ਪੇਸ਼ ਕੀਤੀ ਸਾਡੇ ਸਾਹਮਣੇ, ਲੋ ਮਹਾਤਮਾ ਜੀ ਪ੍ਰਸ਼ਾਦਾ ਤਿਆਰ ਕਰੋ।
ਸਪਤ ਦਿਵਸ ਕੇ ਛੁਦ ਸੰਤਾਏ,
ਅਸੀਂ ਸੱਤ ਦਿਨਾਂ ਦੇ ਭੁੱਖੇ ਹਾਂ, ਬਸ ਸਾਨੂੰ ਭੁੱਖ ਸੰਤਾ ਰਹੀ ਸੱਤ ਦਿਨਾਂ ਤੋਂ, ਤਾਂ ਵੀ ਅਸੀਂ ਰੱਬ ਦੇ ਭਾਣੇ ਵਿੱਚ ਬੈਠੇ ਹਾਂ।
ਅਬ ਭੋਜਨ ਕਰ ਹਮ ਤ੍ਰਿਪਤਾਏ,
ਅਸੀਂ ਲੰਗਰ ਛੱਕ ਕੇ ਰੱਜ ਗਏ ਹਾਂ, ਬਸ ਇਹ ਲੰਗਰ ਹੈ ਸੰਤੋਖ ਦਾ ਲੰਗਰ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਗੁਰੂ ਨਾਨਕ ਪਾਤਸ਼ਾਹ ਦਾ 20 ਰੁਪਏ ਦਾ ਪ੍ਰਸ਼ਾਦਾ ਸੰਤੋਖ ਦਾ ਲੰਗਰ ਹੈ ਖਾਲਸਾ ਜੀ। ਉਹ ਲੰਗਰ ਨੂੰ ਚੱਕ ਕੇ ਬੰਦਾ ਸੰਤੋਖੀ ਬਿਰਤੀ ਵਾਲਾ ਬਣਦਾ ਹੈ, ਜਿਹੜਾ ਗੁਰੂ ਘਰ ਲੰਗਰ ਬਣਦਾ ਨਾ, ਤੇ ਸਭ ਦੇ ਘਰਾਂ ਵਿੱਚ ਜੋ ਵੀ ਲੰਗਰ ਹੈ ਉਹ ਗੁਰੂ ਨਾਨਕ ਪਾਤਸ਼ਾਹ ਦਾ ਲੰਗਰ ਹੈ, ਤੇ ਜਿਹਨੂੰ ਛੱਕ ਕੇ ਬੰਦੇ ਨੂੰ ਸੰਤੋਖ ਆਣਾ ਚਾਹੀਦਾ ਹੈ। ਜੇ ਸੰਤੋਖ ਨਹੀਂ ਆਇਆ ਤੇ ਬੰਦਾ ਰਜਿਆ ਨਹੀਂ ਅਜੇ ਤੱਕ, ਉਹਦੇ ਅੰਦਰ ਉਹ ਰਸ ਨਹੀਂ ਗਿਆ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦਾ ਖਾਲਸਾ ਜੀ। ਉਹ ਤਾਂ ਕਹਿਣ ਲੱਗੇ, ਦੇਖੋ ਮਹਾਂਪੁਰਖੋ ਸੰਤ ਮਹਾਤਮਾ ਜੀ, ਇਹ ਆਪ ਅਕਾਲ ਪੁਰਖ ਆਏ ਹਨ, ਸਾਨੂੰ ਪ੍ਰਸ਼ਾਦਾ ਚਕਾਇਆ ਇਹਨਾਂ ਨੇ, ਅਸੀਂ ਤ੍ਰਿਪਤ ਹੋ ਗਏ ਹਾਂ।
ਇਤ ਸ਼੍ਰੀ ਨਾਨਕ ਉਰ ਦਿਸ਼ ਗਵਨੋ,
ਉਧਰ ਤਾਂ ਚੂੜ ਕਾਣੇ ਦੇ ਜੰਗਲਾਂ ਵਿੱਚ ਇਹ ਭਾਣਾ ਵਾਪਰਿਆ ਹੈ, ਇਧਰ ਹੋਰ ਸੁਣੋ ਗੁਰੂ ਨਾਨਕ ਪਾਤਸ਼ਾਹ ਬਾਰੇ। ਜਦੋਂ ਗੁਰੂ ਨਾਨਕ ਮਹਾਰਾਜ ਆਪਣੇ ਘਰ ਵੱਲ ਵਾਪਸ ਆਣ ਲੱਗੇ,
ਅਰਧ ਪੰਥ ਪਹੁੰਚੇ ਗੁਣ ਭਵਨੋ,
ਚੂੜ ਕਾਣੇ ਤੋਂ ਨਨਕਾਣਾ ਸਾਹਿਬ ਵੱਲ ਆ ਰਹੇ ਹਨ, ਅੱਧੇ ਰਸਤੇ ਜਦੋਂ ਪਹੁੰਚੇ ਹਨ ਗੁਣਾਂ ਦੇ ਭਵਨ ਗੁਰੂ ਨਾਨਕ ਮਹਾਰਾਜ ਜੀ,
ਸੋਚ ਵਿਮੋਚਨ ਸੋਚਣ ਲਾਗੇ।
ਸਤਨਾਮ
ਸ੍ਰੀ ਵਾਹਿਗੁਰੂ।
ਜਿਨ੍ਹਾਂ ਨੂੰ ਯਾਦ ਕਰਨ ਨਾਲ ਦੁਨੀਆਂ ਦੀ ਚਿੰਤਾ ਦੂਰ ਹੁੰਦੀ ਹੈ, ਸੋਚ ਵਿਮੋਚਨ ਸੋਚਣ ਲਾਗੇ, ਜਿਹੜੇ ਦੁਨੀਆਂ ਦੀ ਸੋਚ ਚਿੰਤਾ ਨੂੰ ਦੂਰ ਕਰਨ ਵਾਲੇ, ਦੁਨੀਆਂ ਦੇ ਦੁੱਖ ਦੂਰ ਕਰਨ ਵਾਲੇ, ਅੱਜ ਮਹਾਰਾਜ ਆਪ ਸੋਚਣ ਪੈ ਗਏ। ਇਹ ਪਾਤਸ਼ਾਹ ਭਾਣਾ ਵਰਤਾ ਰਹੇ ਹਨ, ਆਪ ਤਾਂ ਅਕਾਲ ਪੁਰਖ ਹਨ, ਸਾਡੇ ਲਈ ਮਹਾਰਾਜ ਨੇ ਖਾਲ ਚੰਡਾ ਵੀ ਖਾਈਆਂ, ਸਾਡੇ ਵਾਸਤੇ ਖਾਈਆਂ ਕਿ ਦੁਨੀਆਂ ਦੇ ਲੋਕਾਂ ਨੂੰ ਸਮਝ ਆ ਜਾਵੇ ਕਿ ਪੈਸਾ ਕਮਾਉਣਾ ਕਿਤਨਾ ਸੌਖਾ ਵੀ ਹੈ ਤੇ ਔਖਾ ਵੀ ਹੈ, ਕਿ ਕਿੱਥੇ ਲਾਣਾ ਕਿੱਥੇ ਜਾਇਜ਼ ਹੈ ਉੱਥੇ ਦੇਖੋ। ਐਸੇ ਗੁਰੂ ਨਾਨਕ ਪਾਤਸ਼ਾਹ ਜਿਹੜੇ ਦੁਨੀਆਂ ਦੀ ਸੋਚਾਂ ਨੂੰ ਦੂਰ ਕਰਨ ਵਾਲੇ, ਅੱਜ ਆਪ ਪਾਤਸ਼ਾਹ ਸੋਚਾਂ ਵਿੱਚ ਆ ਗਏ।
ਹਟਕਤ ਚਿੱਤ ਪਗ ਪਰੇ ਨਾ ਆਗੇ,
ਮਨ ਹਟ ਰਿਹਾ ਪਿੱਛੇ ਵੀ ਚੱਲ ਪਿੱਛੇ ਚੱਲੀਏ, ਪੈਰ ਅੱਗੇ ਜਾਂਦੇ ਨਹੀਂ, ਮਨ ਵਿੱਚ ਇਹ ਹੋ ਰਿਹਾ ਵੀ ਅੱਗੇ ਨੀ ਜਾਣਾ ਅੱਗੇ ਨੀ ਜਾਣਾ, ਤੇ ਪੈਰ ਰੁਕਦੇ ਹਨ ਮਹਾਰਾਜ ਦੇ।
ਚਿੰਤਾ ਤੁਰਸੇ ਹੋਏ ਗੁਣ ਖਾਨੀ,
ਗੁਣਾਂ ਦੇ ਖਾਨ ਗੁਰੂ ਨਾਨਕ ਪਾਤਸ਼ਾਹ ਬਹੁਤ ਚਿੰਤਾਵਾਨ ਹੋਏ ਹਨ।
ਬੋਲੇ ਮੁਝ ਸੋ ਅਸ ਬਿਦ ਬਾਨੀ,
ਤੇ ਭਾਈ ਬਾਲਾ ਜੀ ਨੂੰ ਮਹਾਰਾਜ ਜੀ ਬਚਨ ਕਹਿਣ ਲੱਗੇ।
ਇਹ ਕੀਨੋ ਕਿਆ ਹਮਨੇ ਕਾਮਾ,
ਬਾਲਾ ਜੀ ਅਸੀਂ ਕੀ ਪਾਣਾ ਵਰਤਾ ਕੇ ਆ ਗਏ ਹਾਂ, ਅਸੀਂ ਕੀ ਕੰਮ ਕਰਕੇ ਆ ਗਏ, 20 ਰੁਪਏ ਦਾ ਪ੍ਰਸ਼ਾਦਾ ਛਕਾ ਕੇ ਆ ਗਏ ਆ ਉਹਨਾਂ ਮਹਾਂਪੁਰਖਾਂ ਨੂੰ।
ਉੱਤਰ ਕੋ ਦੇਹੈ ਚਲ ਧਾਮਾ,
ਉੱਤਰ ਕੌਣ ਦੇਵੇਗਾ ਪਿਤਾ ਜੀ ਨੂੰ ਜਾ ਕੇ ਘਰ, ਉੱਥੇ ਕੌਣ ਬੋਲੇਗਾ ਕਿ ਕੀ ਕਰਕੇ ਆਏ, 20 ਰੁਪਏ ਉਜਾੜ ਕੇ ਆਏ ਆ ਕਿ ਸਵਾਰ ਕੇ ਆਏ ਆ। ਉੱਥੇ ਕੌਣ ਬੋਲੇਗਾ, ਕੌਣ ਜਵਾਬ ਦੇਵੇਗਾ?
ਪਿਤ ਕੋ ਅਧਿਕ ਕ੍ਰੋਧ ਉਪਜੇ ਹੈ।
ਤੁਸੀਂ ਜਾਣਦੇ ਹੋ ਕਿ ਪਿਤਾ ਦਾ ਕੀ ਸੁਭਾਵ ਹੈ। ਪਿਤਾ ਦਾ ਸੁਭਾਵ ਬੜਾ ਗੁੱਸੇ ਵਾਲਾ ਹੈ, ਕਠੋਰ ਸੁਭਾਵ ਹੈ ਉਹਨਾਂ ਦਾ।
ਮੁਝ ਤੁਝ ਸੋ ਦੇ ਗਾਰ ਲੜੇ ਹੈ।
ਬਾਲਾ ਜੀ ਜਾਣਦੇ ਹੋ ਤੁਸੀਂ ਕਿ ਪਿਤਾ ਕਲਿਆਣ ਦਾਸ ਜੀ ਦਾ ਸੁਭਾਵ ਕੀ ਹੈ? ਗਾਲਾਂ ਮੈਨੂੰ ਵੀ ਕੱਢਣਗੇ, ਤੁਹਾਨੂੰ ਵੀ ਕੱਢਣਗੇ, ਦੋ ਚਾਰ ਇਹ ਲੜਨਗੇ, ਯੁੱਧ ਕਰਨਗੇ ਕਿ ਬੇਟਾ ਕਿੱਥੇ ਉਜਾੜ ਕੇ ਆਇਆ ਵੀਰ ਪੇ।
ਮੈਂ ਪਾਖਿਓ ਕੱਚ ਦੋਸ਼ ਨਾ ਮੇਰੋ।
ਬਾਲਾ ਜੀ ਕਹਿਣ ਲੱਗੇ, ਮਹਾਰਾਜ ਮੇਰਾ ਕੋਈ ਦੋਸ਼ ਨਹੀਂ ਹੈ, ਤੁਹਾਨੂੰ ਮੈਂ ਆਖਿਆ ਸੀ ਮਹਾਰਾਜ ਕਿ ਮੇਰੀ ਕੋਈ ਗਲਤੀ ਨਹੀਂ ਹੈ ਇਸ ਵਿੱਚ।
ਤੁਮ ਕੋ ਬਰਜ ਰਿਹੋ ਬਹੁਤੇ ਰੋ।
ਮੈਂ ਕਈ ਵਾਰੀ ਰੋਕਿਆ, ਵਰਜਿਆ ਕਿ ਨਾ ਮਹਾਰਾਜ ਇਸ ਤਰ੍ਹਾਂ ਨਾ ਕਰੋ।
ਆਪ ਜਾਣ ਕੇ ਕੀਨ ਕੁਕਾਜੂ।
ਪਾਤਸ਼ਾਹ ਗੁਰੂ ਪਾਤਸ਼ਾਹ ਤੁਸੀਂ ਆਪ ਜਾਣ ਕੇ ਇਹ ਕਾਰਜ ਕੀਤਾ ਹੈ।
ਚਿੰਤ ਕਿਉਂ ਚਿੰਤ ਧਰੀ ਤੁਮ ਆਜੂ।
ਤੁਹਾਡੇ ਮਨ ਚ ਹੁਣ ਚਿੰਤਾ ਕਿਉਂ ਪੈ ਗਈ? ਤੁਹਾਨੂੰ ਮੈਂ ਰੋਕਦਾ ਰਿਹਾ ਵੀ ਮਹਾਰਾਜ ਨਾ ਕਰੋ ਨਾ ਕਰੋ, ਤੁਹਾਡੇ ਪਿਤਾ ਦਾ ਸੁਭਾਅ ਬੜਾ ਕਠੋਰ ਹੈ, ਉਦੋਂ ਤੁਸੀਂ ਮੇਰੀ ਗੱਲ ਸੁਣੀ ਨਹੀਂ, ਤੇ ਮਹਾਰਾਜ ਹੁਣ ਤੁਸੀਂ ਕਿਉਂ ਚਿੰਤਾਵਾਨ ਹੁੰਦੇ ਹੋ?
ਅਬ ਜਿਮ ਹੋਏ ਸਹੋ ਸੋ ਰੀਤੀ।
ਜਿਵੇਂ ਹੋਵੇਗਾ ਉਵੇਂ ਸਹਿਣ ਕਰੋ ਮਹਾਰਾਜ, ਕੁਛ ਤਾਂ ਭਾਣਾ ਵਾਪਰਨਾ ਹੀ ਹੈ ਮਹਾਰਾਜ। ਸੁਭਾਅ ਪਿਤਾ ਦਾ ਬੜਾ ਗੁੱਸੇ ਵਾਲਾ ਕਠੋਰ ਹੈ, ਤੇ ਜਿਵੇਂ ਹੋਵੇਗਾ ਉਵੇਂ ਸਹਿਣ ਕਰੋ।
ਸੂਦੀ ਹੋਏ ਅਥਵਾ ਵਿਪਰੀਤੀ।
ਹੈ ਮਹਾਰਾਜ, ਕੋਈ ਭਾਣਾ ਸਿੱਧਾ ਵਾਪਰੇ ਜਾਂ ਪੁੱਠਾ ਵਾਪਰੇ, ਜਾਂ ਪਿਤਾ ਜੀ ਗੁੱਸੇ ਵਿੱਚ ਆਣ ਜਾਂ ਖੁਸ਼ ਹੋਣ, ਉਹ ਤੁਸੀਂ ਆਪੇ ਨਿਬੜਨਾ।
ਮੁਝ ਕੋ ਚਿੰਤ ਨਾ ਏਕ ਬਿਆਪੇ।
ਮਹਾਰਾਜ ਮੈਨੂੰ ਕੋਈ ਚਿੰਤਾ ਨਹੀਂ ਹੈ, ਮੈਂ ਕੋਈ ਫਿਕਰ ਨਹੀਂ ਕਰਦਾ, ਫਿਕਰ ਤੁਹਾਨੂੰ ਹੈ।
ਧਨ ਤੁਮਰਾ ਖਰਚਿਓ ਤੁਮ ਆਪੇ।
ਤੁਹਾਡੇ 20 ਰੁਪਏ ਸਨ, ਤੁਸੀਂ ਆਪੇ ਖਰਚ ਕਰਕੇ ਆਏ ਹੋ।
ਬਹੁਰ ਨਾ ਮੈਂ ਤੁਮ ਤੇ ਕੱਚ ਸਿਆਣਾ।
ਦੂਜੀ ਗੱਲ ਸਤਿਗੁਰ ਮਹਾਰਾਜ, ਮੈਂ ਤੁਹਾਡੇ ਤੋਂ ਸਿਆਣਾ ਨਹੀਂ, ਤੁਹਾਡੇ ਤੋਂ ਅਣਜਾਣ ਹਾਂ। ਬਾਲਾ ਜੀ ਨੂੰ ਇਹ ਵੀ ਗਿਆਨ ਹੈ ਵੀ ਗੁਰੂ ਨਾਨਕ ਪਾਤਸ਼ਾਹ ਪਰਮੇਸ਼ਰ ਹਨ, ਤਾਂ ਹੀ ਤਾਂ ਨਾਲ ਤੁਰੇ ਸਨ ਕਿ ਮਹਾਰਾਜ ਮੈਂ ਜਾਣਦਾ ਹਾਂ ਕਿ ਤੁਹਾਡੇ ਤੋਂ ਸਿਆਣਾ ਹੋਰ ਕੋਈ ਵੀ ਨਹੀਂ ਦੁਨੀਆਂ ਚ ਹੈ, ਤੁਸੀਂ ਸਭ ਤੋਂ ਸਿਆਣੇ ਹੋ ਪਾਤਸ਼ਾਹ, ਮੈਂ ਤਾਂ ਅਣਜਾਣ ਹਾਂ।
ਸਭ ਜਾਣੇਗੇ ਬੈਸ ਸਮਾਨਾ।
ਸਭ ਜਾਣਦੇ ਵੀ ਹਨ ਤੇ ਜਾਣਨਗੇ ਕਿ ਦੋਵਾਂ ਦੀ ਉਮਰ ਬਰਾਬਰ ਹੈ।
ਉਨ ਮੈਂ ਹੋ ਆਇਸ ਅਨੁਸਾਰੀ।
ਫਿਰ ਪਾਤਸ਼ਾਹ ਮੈਂ ਤਾਂ ਤੁਹਾਡੀ ਆਗਿਆ ਚ ਰਹਿਣ ਵਾਲਾ ਹਾਂ, ਜਿਵੇਂ ਹੁਕਮ ਕਰਦੇ ਹੋ ਮਹਾਰਾਜ ਮੈਂ ਉਵੇਂ ਭਾਣਾ ਤੁਹਾਡੇ ਭਾਣੇ ਚ ਰਹਿ ਕੇ ਸਾਰੀ ਸੇਵਾ ਨਿਭਾਉਂਦਾ ਹਾਂ।
ਤਵ ਪਿਤ ਭੇਜਿਓ ਦਾਸ ਵਿਚਾਰੀ।
ਤੁਹਾਡੇ ਪਿਤਾ ਨੇ ਮੈਨੂੰ ਦਾਸ ਜਾਣ ਕੇ ਭੇਜਿਆ, ਜਾਓ ਬਾਲਾ ਜੀ ਨਾਲ ਜਾਓ ਇਹਨਾਂ ਦੇ, ਇਹਨਾਂ ਨੇ ਸੇਵਾਦਾਰ ਬਣ ਕੇ ਜਾਓ, ਤੇ ਮਹਾਰਾਜ ਮੈਂ ਸੇਵਾਦਾਰ ਬਣ ਕੇ ਤੁਹਾਡੇ ਨਾਲ ਆਇਆ ਹਾਂ।
ਯਾਂ ਤੇ ਦੋਸ਼ ਨ ਮਮ ਪਰ ਠਾਨੇ।
ਇਸ ਕਰਕੇ ਮੇਰੇ ਉੱਤੇ ਕੋਈ ਦੋਸ਼ ਨਾ ਲਾਣਾ, ਨਾ ਤੁਹਾਡੇ ਪਿਤਾ ਜੀ ਦੋਸ਼ ਲਾਣਗੇ ਮੇਰੇ ਉੱਤੇ, ਨਾ ਦੁਨੀਆਂ ਲਾਵੇਗੀ, ਨਾ ਤੁਸੀਂ ਲਾਓ ਮਹਾਰਾਜ ਕੋਈ ਦੋਸ਼।
ਕਰਮ ਸ਼ੁਭ ਅਸ਼ੁਭ ਤੁਮਰੋ ਜਾਣੇ।
ਤੁਹਾਡਾ ਜਿਹੜਾ ਕਰਮ ਤੁਸੀਂ ਕੀਤਾ ਨਾ, ਚੰਗਾ ਜਾਂ ਬੁਰਾ, ਉਹ ਦੁਨੀਆਂ ਤੇ ਤੁਹਾਡੇ ਪਿਤਾ ਤੁਹਾਡੇ ਬਾਰੇ ਜਾਣਨਗੇ।
ਗੱਟੀ ਗਿਣਤ ਬੋਲਤ ਬਚ ਦੇਓ।
ਇਸ ਤਰ੍ਹਾਂ ਖਾਲਸਾ ਜੀ ਗੱਲਾਂ ਕਰਦੇ ਕਰਦੇ ਦੋਵੇਂ ਬੋਲ ਰਹੇ ਹਨ, ਗੁਰੂ ਨਾਨਕ ਮਹਾਰਾਜ ਵੀ ਤੇ ਭਾਈ ਬਾਲਾ ਵੀ, ਵਿਚਾਰ ਕਰਦੇ ਕਰਦੇ ਹੋਰ ਸੋਚਾਂ ਵਿੱਚ ਬਹਿ ਗਏ।
ਨਿਆਰਾਨੀ ਤਲਵੰਡੀ ਸੋ।
ਗੱਲਾਂ ਕਰਦੇ ਕਰਦੇ ਤਲਵੰਡੀ ਨਗਰੀ ਨੇੜੇ ਆ ਗਈ ਖਾਲਸਾ ਜੀ, ਰਾਏ ਭੋਏ ਦੀ ਤਲਵੰਡੀ ਉਹ ਨਗਰੀ ਨੇੜੇ ਆ ਗਈ।
ਹਉ ਤੋ ਚਲ ਆਇਓ ਨਿਜ ਸਦਨਾ।
ਬਾਲਾ ਜੀ ਕਹਿਣ ਲੱਗੇ, ਮਹਾਰਾਜ ਮੈਂ ਤਾਂ ਆਪਣੇ ਘਰ ਆ ਗਿਆ। ਗੁਰੂ ਅੰਗਦ ਦੇਵ ਜੀ ਨੂੰ ਸਾਰਾ ਇਤਿਹਾਸ ਸੁਣਾ ਰਹੇ ਕਿ ਮਹਾਰਾਜ ਜੀ ਮੈਂ ਤਾਂ ਆਪਣੇ ਘਰ ਆ ਗਿਆ।
ਪੁਰ ਨਾ ਪਰਵੇਸ਼ੇ ਪੰਕਜ ਬਦਨਾ।
ਕਮਲ ਵਰਗੇ ਚਿਹਰੇ ਵਾਲੇ ਗੁਰੂ ਨਾਨਕ ਮਹਾਰਾਜ, ਜਿਨ੍ਹਾਂ ਦੇ ਨੇਤਰ ਕਮਲ ਵਰਗੇ, ਜਿਨ੍ਹਾਂ ਦਾ ਸਰੀਰ ਕਮਲ ਵਰਗਾ ਹੈ, ਅਕਾਲ ਪੁਰਖ ਪਰਮਾਤਮਾ ਗੁਰੂ ਨਾਨਕ ਪਾਤਸ਼ਾਹ ਨਗਰੀ ਵਿੱਚ ਨਹੀਂ ਗਏ।
ਏਕ ਤਾਲ ਜਲ ਹੀਨ ਜੋ ਦੂਰੀ।
ਇੱਕ ਤਾਲ ਹੈ ਜਿਹੜਾ ਪਾਣੀ ਤੋਂ ਬਣ ਜਾਵੀ ਹੈ ਖਾਲਸਾ ਜੀ, ਉਹਨੂੰ ਖਾਲਸਾ ਜੀ ਇੱਕ ਖੂਹ ਵੀ ਕਹਿੰਦੇ ਹਨ। ਕਿ ਉਸ ਤਾਲ ਤੇ ਖੂਹ ਤੇ ਜਿੱਥੇ ਪਾਣੀ ਵੀ ਨਹੀਂ ਹੈ ਉੱਥੇ ਦੂਰ ਤਾਲ ਹੈ ਤੇ ਨਾਲ ਖੂਹ ਵੀ ਬਣਿਆ ਹੋਇਆ ਹੈ।
ਮੈਂ ਬੈਸੇ ਬੈਸਕ ਜਿਨ ਰੂਰੀ,
ਇਹਨਾਂ ਦੀ ਬੈਠਕ ਬੜੀ ਸੋਹਣੀ ਹੈ ਗੁਰੂ ਨਾਨਕ ਮਹਾਰਾਜ। ਪਾਤਸ਼ਾਹ ਉਸ ਅਸਾਨ ਤੇ ਜਾ ਕੇ ਬੈਠ ਗਏ।
ਸੁਣਿਓ ਜਬੇ ਆਇਓ ਘਰ ਬਾਲਾ,
ਉਧਰ ਜਦੋਂ ਸਾਰੇ ਨੇ ਸੁਣਿਆ ਦੇਖ ਲਿਆ ਕਿ ਬਾਲਾ ਜੀ ਘਰ ਆਏ ਹਨ ਤੇ ਖਬਰ ਪਹੁੰਚ ਗਈ ਪਿਤਾ ਕਾਲੂ ਜੀ ਕੋਲ। ਜਦੋਂ ਪਿਤਾ ਕਾਲੂ ਜੀ ਨੇ ਸੁਣਿਆ ਕਿ ਭਾਈ ਬਾਲਾ ਜੀ ਘਰ ਆ ਗਏ,
ਭਇਓ ਹੌਲ ਕਾਲੂ ਤਤਕਾਲਾ,
ਉਸੇ ਵੇਲੇ ਪਿਤਾ ਕਾਲੂ ਜੀ ਦੇ ਮਨ ਚ ਹੌਲ ਪੈ ਗਿਆ ਵੀ ਕੀ ਹੋ ਗਿਆ, ਮੇਰੇ ਬੇਟੇ ਨੀ ਆਏ ਤੇ ਬਾਲਾ ਜੀ ਘਰ ਕਿਉਂ ਪਹੁੰਚ ਗਿਆ ਆਪਣੇ ਆਪ।
ਦਾਸ ਪਠਾਏ ਮੁਝੇ ਬੁਲਵਾਇਆ,
ਆਪਣਾ ਸੇਵਾਦਾਰ ਭੇਜ ਕੇ ਤੇ ਭਾਈ ਬਾਲਾ ਜੀ ਨੂੰ ਬੁਲਵਾਇਆ ਹੈ।
ਗਰੂਰ ਬਿਲੋਕਤ ਬਚਨ ਅਲਾਇਆ,
ਗੁੱਸੇ ਵਾਲੀਆਂ ਅੱਖਾਂ ਕਠੋਰ ਦੇਖਦੇ ਹੋਏ, ਦੇਖਣਾ ਵੀ ਕਠੋਰ ਤੇ ਕਠੋਰ ਬਚਨ ਵਿਚ ਆਖਿਆ ਮੈਨੂੰ।
ਕਹਾ ਕਾਰਖਿਕ ਨਾਨਕ ਕਹਿਵਾ,
ਦੱਸੋ ਬਾਲਾ ਜੀ ਕਿੱਥੇ ਸਾਡੇ ਵੀਰ ਪਏ ਤੇ ਕਿੱਥੇ ਮੇਰੇ ਨਾਨਕ ਜੀ ਹਨ।
ਤਜਿਓ ਸੰਗ ਕਿਉਂ ਪਾਛੇ ਰਹਿਵਾ,
ਤੁਸੀਂ ਸੰਗ ਕਿਉਂ ਛੱਡਿਆ ਉਹਨਾਂ ਦਾ, ਪਿੱਛੇ ਕੋ ਛੱਡ ਕੇ ਆਏ ਉਹਨਾਂ ਦਾ, ਆਪ ਘਰ ਆ ਗਏ ਪਿੱਛੇ ਛੱਡ ਕੇ ਆ ਗਏ ਉਹਨਾਂ ਨੂੰ।
ਬਨਜ ਬਨਜ ਕਿਦੋਂ ਤੁਮ ਨਾਹੀ,
ਇਹ ਵੀ ਦੱਸੋ ਵਪਾਰ ਕੀਤਾ ਕਿ ਨਹੀਂ ਕੀਤਾ। 20 ਰੁਪਏ ਲੈ ਗਏ ਸੀ ਵਪਾਰ ਕਰਨ ਲਈ, ਵਪਾਰ ਕਰਕੇ ਆਇਓ ਕਿ ਨਹੀਂ ਕਰਕੇ ਆਏ।
ਬਿਨ ਦੀਏ ਸੁਧ ਦਾ ਨਿਜ ਘਰ ਮਾਹੀ,
ਬਾਲਾ ਜੀ ਖਬਰ ਤਾਂ ਦਿੱਤੀ ਨੀ ਮੈਨੂੰ, ਫਟਾਫਟ ਬਿਨਾਂ ਖਬਰ ਤੋਂ ਆਪਣੇ ਘਰ ਪਹੁੰਚ ਗਏ। ਖਬਰ ਦੇ ਕੇ ਜਾਣਾ ਸੀ ਕਿ ਮਹਾਰਾਜ ਇਸ ਤਰ੍ਹਾਂ ਪਿਤਾ ਕਾਲੂ ਜੀ ਤੁਹਾਡੇ ਬੇਟੇ ਜੀ ਉੱਥੇ ਬੈਠੇ ਹਨ, ਖਬਰ ਦੇਣੀ ਸੀ।
ਕਹਿ ਨਗਰੀ ਮੈਂ ਤੈ ਕੋ ਛੋਰਾ,
ਕਿਹੜੀ ਨਗਰੀ ਵੀ ਛੱਡ ਕੇ ਆਇਓ ਉਹਨਾਂ ਨੂੰ, ਕਿੱਥੇ ਛੱਡ ਕੇ ਆਇਓ ਮੇਰੇ ਨਾਨਕ ਜੀ ਨੂੰ।
ਰੂਠ ਰਿਓ ਕਿਉਂ ਤੈ ਨਾ ਬਹੋਰਾ,
ਮੇਰੇ ਨਾਨਕ ਜੀ ਰੁੱਠੇ ਹੋਏ ਹਨ, ਤੁਸੀਂ ਮਨਾਇਆ ਕਿਉਂ ਨੀ ਉਹਨਾਂ ਨੂੰ।
ਅਸ ਬਚ ਸੁਣ ਕੇ ਗਿਰਾ ਉਬਾਜੀ,
ਕਲਿਆਣ ਦਾਸ ਜੀ ਦੇ ਇਹ ਬਚਨ ਸੁਣ ਕੇ ਭਾਈ ਬਾਲਾ ਜੀ ਨੇ ਬਚਨ ਕੀਤਾ ਹੈ।
ਜਸ ਬਿਦ ਬੀਤੀ ਬਤਾਈ ਸਾਚੀ,
ਜਿਵੇਂ ਜਿਵੇਂ ਭਾਣਾ ਵਾਪਰਿਆ ਤੇ ਭਾਈ ਬਾਲਾ ਜੀ ਉਸੇ ਤਰ੍ਹਾਂ ਕਹਿਣ ਲੱਗੇ।
ਇੱਕ ਕਾਨਨ ਮੈਂ ਹੁਤੇ ਫਕੀਰਾ,
ਸੁਣੋ ਪਿਤਾ ਜੀ ਇੱਕ ਜੰਗਲ ਹੈ ਚੂੜ ਚੂਹੜ ਕਾਣੇ ਦਾ, ਉੱਥੇ ਬੜਾ ਸੋਹਣਾ ਆਸ਼ਰਮ ਹੈ ਤੇ ਉਸ ਆਸ਼ਰਮ ਦੇ ਵਿੱਚ
ਚਲੇ ਜਾਤ ਬੈਸੇ ਤਿੰਨ ਤੀਰਾ,
ਜਾਂਦੇ ਜਾਂਦੇ ਉਹਨਾਂ ਮਹਾਤਮਾ ਪੁਰਸ਼ਾਂ ਦੇ ਕੋਲ ਜਾ ਕੇ ਬੈਠ ਗਏ।
ਕੁਛ ਕ ਪਰਸ ਪਰ ਬੋਲਨ ਕੀਨਾ,
ਬੈਠੇ ਉਹਨਾਂ ਦੇ ਕੋਲ ਕੁਛ ਗੱਲਾਂ ਬਾਤਾਂ ਕੀਤੀਆਂ, ਤੁਹਾਡੇ ਸਾਹਿਬਜ਼ਾਦੇ ਨੇ, ਤੁਹਾਡੇ ਬੇਟੇ ਨੇ ਤੇ ਉਹਨਾਂ ਮਹਾਂਪੁਰਖਾਂ ਨੇ।
ਭੋਜਨ ਹਿਤ ਤਿੰਨ ਕੋ ਧਨ ਦੀਨਾ,
ਉਹਨਾਂ ਨੂੰ ਭੋਜਨ ਲਈ ਤੁਹਾਡੇ ਬੇਟਾ ਜੀ ਤੁਹਾਡੇ ਨਾਨਕ ਜੀ 20 ਰੁਪਏ ਦੇ ਕੇ ਆ ਗਏ।
ਕਹਿਣ ਲੱਗੇ ਪਿਤ ਆਇਸ ਜੈਸੀ,
ਇਹ ਤਾਂ ਕਹਿਣ ਲੱਗੇ ਕਿ ਦੇਖੋ ਬਾਲਾ ਜੀ ਜਿਵੇਂ ਪਿਤਾ ਜੀ ਦੀ ਆਗਿਆ ਹੈ ਅਸੀਂ ਉਵੇਂ ਕਰ ਰਹੇ ਹਾਂ।
ਭਲੇ ਬਨਜ ਕੀ ਨੀ ਤੈਸੀ,
ਪਿਤਾ ਨੇ ਆਖਿਆ ਖਰਾ ਸੌਦਾ ਕਰਨਾ ਹੈ ਜਿਸ ਵਿਚ ਮੁਨਾਫਾ ਹੋਵੇ ਲਾਭ ਹੋਵੇ, ਤੇ ਖਰਾ ਸੌਦਾ ਹੀ ਕਰ ਰਹੇ ਸੀ ਤੁਹਾਡੇ ਸਾਹਿਬਜ਼ਾਦਾ ਜੀ, ਉਹਨਾਂ ਵੱਲੋਂ ਖਰਾ ਸੌਦਾ ਸੀ। ਅੱਖੋ ਸੱਤਾ
ਸ੍ਰੀ ਵਾਹਿਗੁਰੂ,
ਉਹ ਖਰਾ ਸੌਦਾ ਜਿਸ ਵਿਚ ਕੋਈ ਤੋਟ ਨਹੀਂ ਆਉਂਦੀ ਖਾਲਸਾ ਜੀ, ਇਹ ਖਰਾ ਸੌਦਾ ਕਰਕੇ ਆਏ ਹਨ।
ਕਰ ਦਰਬ ਕਰਨ ਮੁਰੇ ਆਏ,
ਉਹਨਾਂ ਮਹਾਂਪੁਰਖਾਂ ਨੂੰ ਸਾਧੂਆਂ ਨੂੰ 20 ਰੁਪਏ ਦਾ ਸਾਰਾ ਸਮਾਨ ਦੇ ਕੇ ਆਏ, ਸਾਰੇ 20 ਰੁਪਏ ਉਹਨਾਂ ਉੱਤੇ ਲੁਟਾ ਕੇ ਆ ਗਏ, ਸਮੱਗਰੀ ਦੇ ਕੇ ਆਏ, ਉਹਨਾਂ ਢਿੱਡ ਭਰ ਕੇ ਆਏ ਹਨ।
ਨਗਰ ਵੈਰ ਬੈਸੇ ਕਿਸ ਥਾਂ,
ਜਦੋਂ ਨਗਰੀ ਵੱਲ ਆਏ ਤੇ ਨਗਰੀ ਦੇ ਬਾਹਰ ਬਾਹਰ ਕਿਸੇ ਥਾਂ ਤੇ ਬੈਠੇ ਹੋਏ ਹਨ।
ਕ੍ਰੋਧ ਕਰਨ ਤੁਮ ਤੇ ਡਰ ਧਰ ਕੇ,
ਸਾਡੇ ਤੋਂ ਡਰਦੇ ਹਨ ਕਿ ਪਿਤਾ ਜੀ ਦਾ ਸੁਭਾਅ ਬੜਾ ਗੁੱਸੇ ਵਾਲਾ ਹੈ, ਤਾਂ ਬਾਰ ਬਾਰ ਹੀ ਬੈਠ ਗਏ।
ਸਦਨ ਨਾ ਆਏ ਇਹ ਵਿਚਰ ਕੇ,
ਇਹ ਸਮਝ ਕੇ ਕਿ ਪਿਤਾ ਜੀ ਬੜੇ ਗੁੱਸੇ ਵਾਲੇ ਹਨ ਮਾਰਨਗੇ, ਤਾਂ ਤੁਹਾਡੇ ਨਾਨਕ ਜੀ ਬਾਹਰ ਬੈਠ ਗਏ ਹਨ।
ਅਸ ਸੁਣ ਕਾਲੂ ਕ੍ਰੋਧ ਨ ਥੋਰਾ,
ਇਸ ਤਰ੍ਹਾਂ ਸੁਣਿਆ ਪਿਤਾ ਕਲਿਆਣ ਦਾਸ ਜੀ ਨੇ, क्रोध न थोड़ा, गुस्सा थोड़ा नहीं, बहुता ज्यादा आ गया। एकदम अखा लाल, एक खालसा बुल फड़कन लगे।
पर सतकृत जो पावक जोरा,
अग बलदी होवे ना, पहले ही अंदर आ गए सी गुस्सा ज्यादा, ते मानो उत्तो क्यों पा दो ना, अग भड़कदी है और ते इस तरह पहला ही गुस्सा बड़ा ज्यादा सी। जदों ए बचन सुने क्यो वाले और गुस्सा भड़क गया।
कहे के मुझको देहो बताई,
पिताजी कहणगे चलो बाला जी किथे हन, मैनू दसो किथे नानक जी बैठे हन।
चलो संग बैसी हो जै थाई,
चलो जिस थां ते बैठे नाल जाओ मेरे।
मुख ते बोलत गिरा कठोरा,
मुख तो कठोर बचन बोल दे हो, पिता कालू जी मेरे नाल नाल आन लगे।
ले मुझ संग चले हो तिन ओरा,
बाला जी नू नाल नाल लेके गुरु नानक महाराज वाल जा रहे हन।
सुनी मात सब धन की गाथा,
माता तृप्ता ने सारी गल सुन ली। खालसा जी घर विच बैठे सन जदों तृप्ता जी ने सारी गल सुनी है।
हो जिन गा कालू रिस साथा,
समझ गए माता जी कि मेरे पति देव बड़े गुस्से विच हन, ए जरूर जाके लभणगे नानक जी नू ते जरूर मारणगे। ते ए विचार के माता तृप्ता जी ने
तुरत तबे तनिया को भेजा,
उसे वेले गुरु नानक पातशाह दी वड्डी भैण बेबे नानकी जी नू भेजिया, जा बेटी फटाफट जल्दी जा कि हुणे हुणे भज के जा कि तेरे पिता जी बड़े गुस्से विच गए हन।
पति रिस ते उठ तरक करे जा,
पति दे गुस्से करके मां दा कलेजा तड़कदा है। खालसा जी आखो सतना
श्री वाहे,
पुत्तर कितनी भी गलतियां करे पर मां ते मां ही होंदी है। सुत अपराध करत है जेते, जननी जीत ना राखस ते ते। वीर पे लंगर छका के आ गए, मां नू कोई फिकर नहीं, पर फिकर ए है कि पिता जी गुस्से विच हन, आ जरूर मारनगे। ता आख्या बेटी नानकी उठ फटाफट ते छेती जा,
बोरो दासी दास पठाए।
बेबे नानकी जी दौड़ के पिछे पिछे गए, उस तो बाद नौकर दासियां ओ नाल भेजे हन।
इत बिलोक ने लोक सिधाए,
वेखण वाले वैसे आ गए। खालसा जी आले दुआले कठे होने वाले तमाशा वेखण वाले ओ नाल आ गए।
बहर जाए पिक जल बिन ताला,
जल बिन ताला, पानी तो बिना ताल है इते जल नहीं। जदो ओदे किनारे पहुंचे हन,
वैसे नीव स्थान कृपाला,
कृपालू धन गुरु नानक महाराज नीवे थां ते बैठे हुए हन।
अवलोके उकालू जह काला,
जिस वेले पिता कालू जी ने वेख्या है गुरु नानक महाराज जी नो।
बोलत पा दुर बचन बिसाला,
उस वेले दुर बचन अपने वालों कठोर बचन पिता कालू जी कहन लगे।
कह कर बूजत रिस कर पारी,
महाराज बैठे हन उन्हां दी बांह फड़ ली, जिवें हुंदा ना कोई प्यो गुस्से च होवे दस ओ बोलदा नहीं, ते पिता जी कहन लगे दस नानक बेटा बोलदा नहीं, ते गुस्से च आके बांह फड़ के हिलाया।
कहां कारकित सदनी उजारी,
ओ घर उजाड़ू किथे मेरे वीर पे। अखो सतना
श्री वाह,
एने पूछा तेरा की हाल चाल है, ओ किथे मेरे वीर पे दस पहला, ओ मेरे घर उजाड़ू किथे हन वीर पे मेरे।
कहां बनज जो तैं कर लियायो,
केड़ा व्यापार है जेड़ा तू करके लियाया, दिखा केड़ा खरा सौदा कीता, विखा ता सही केड़े वीर पे लै गया सी।
घर जन्मियो मम नाम गवायो,
मेरे घर जमया है मेरा नाम गवा छड़िया है, मेरा नाम मिट्टी च मिला छड़िया है। एक की पता खालसा जीओ, आज पिता जी कह रहे नाम मिट्टी च मिला छड़िया है, ते कल यही होना सी। कर कर बाबा गावी है, कर बाबा गाविए,
कर बाबा गाविए, कर बाबा गाविए,
कर बाबा गाविए, कर बाबा गाविए,
कर बाबा गाविए, कर बाबा गाविए,
प्रगट भई सगले जुग अंतर, गुरु नानक की वड्याई। सारी दुनिया विच ए वड्याई प्रगट होनी सी। अज 20 रुपए का लंगर सारी दुनिया नु याद है, ए साखी सारी दुनिया नु बच्चे बच्चे नु याद है। खालसा जी ए साखी नहीं, ए गुरु नानक पातशाह आप हन। ते पिता जी कह रहे बेटा किथे घर उजाड़ू मेरे वीर पे, कि तू तो मेरा घर उजाड़ छड्या है, मेरा नाम मिट्टी च बुला छड्या है।
सुन कमलानन तू शन ठानी,
महाराज नहीं बोले। खालसा जी देखो ऐसे पुत्र हो, पिता सामने नहीं बोले, भावे देखो उम्र थोड़ी जी वड्डी हो रही है, पर कोई नहीं बोले, चुप रहे। महाराज अपने पिता सामने कुछ वचन नहीं कीता।
पित बुलाए ने बोलत बानी,
पिता जी बुलाउंदे बेटा बोल किथे वीर पे, पर गुरु नानक पातशाह चुप चाप खड़े हन।
या ते अधिक क्रोध कर कालो,
पिता जी नु होर गुस्सा आ गया, ये बोलदा क्यों नहीं। और जदो गुस्सा आया,
करी ताड़ना त्रास बिसालो,
बड़ी ताड़ना कीती, गुस्से च आके होर ताड़ना करन लगे, डरान लगे।
दाहिन हाथ ते बाम कपोला,
खालसा जी सज्जे हाथ नाल गुरु नानक पातशाह जी खब्बी गल ते पिता जी ने चंड मारी है।
हने तमाचे बल सो तेल तोला,
पूरे बल नाल। जदो बंदा गुस्से च होवे ना उस वक्त कंट्रोल नहीं होंदा। खालसा जी कंट्रोल नहीं होया, पूरे बल नाल सज्जे हाथ नाल गुरु नानक पातशाह दे कोमल कोमल गल्लां उत्ते, खब्बी गल उत्ते जदो तमांचा मारिया, चंड मारी है।
बाम हाथ ते दहन गंड स्थल,
खालसा जी फिर खब्बे हाथ नाल सज्जी गल ते जिते गंड स्थल है, खालसा जी ए कंध दे थले गंड स्थल है, जो इथे फिर चंडा मारिया।
हने चपेटन रिस कर निज बल,
के नहीं थार 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 चलदी रही। खालसा जो बंदा गुस्से च होवे ना उस तो कंट्रोल नहीं होंदा। इधरों सज्जे हाथ नाल खब्बे हाथ नाल जिवें होंदा ना, कोई गुस्से च आवे मारी जांदा है, ते मारी गए पिता जी।
श्री नानक के नैनन नीरा,
गुरु नानक पातशाह दे नेत्रां विचों खालसा जी हो नैनन नीरा, अखां विचों जड़े हंजू बार आए उस वेले।
निकस चले ओ ज्यो मानी पीरा,
अखां चो हंजू आ ही गए बार, जिवें पीड़ा मनदे हो। दुख की है, दुख ए ने भी पैसे उजाड़ के आए इस नहीं, दुख ए नहीं क्यों कि पिता जी का गुस्सा ठीक होवेगा दुनिया दे, दुनिया दे लोकां दा गुस्सा ऐसा ही हुंदा है, पर गुरु नानक पातशाह बोले भी नहीं, अगो गल भी नहीं पिछे कीती, गल सामने आई, पता भी कोई गल नहीं हुण तां पैणियां ही है, पर अखां चो हंजू आ रहे हन महाराज दे।
मानो मीन दो पी कर पानी,
मानो दो मच्छियां दो मच्छ पानी चो पानी पी के बाहर आईया होना।
बमनत सो अस पर ही जानी,
इस तरह पातशाह दे चेहरे ते ओ हंजू आ रहे। खालसा जी ओ नेत्र मानो दो मच्छ होन, ओना मच्छा चो जिवें कह लो पानी चोंदा ना, मच्छी पानी चो बाहर आउंदी पानी चोंदा है। खालसा जी इसे तरह पातशाह दे नेत्रां विचों ओ हंजू वगन लगे।
परे कमल दल जल ज्यो सोभा,
जिवें कमल दल कमल दियां पत्तियां दे उत्ते बड़ा सोहना सोहना पानी बरीक जा हुंदा, बूंदा हुंदियां, इतनी सोभा वाली बूंदा है, ते गुरु नानक पातशाह दे इन्हां गल्लां उत्ते ओ बूंदा आ गईयां। खालसा जी कवि जी मानो सामने खड़े हो, सामने खड़ के नक्शा बंदे हो, कि सोहने कमल गुरु नानक पातशाह दे ए गल ਤੇ ਉਹਨਾਂ ਉੱਤੇ ਜਿਹੜੀਆਂ ਬੂੰਦਾਂ ਹਨ ਹੰਝੂ ਦੀਆਂ ਉਹ ਇਤਨਾ ਸੋਹਣੀਆਂ ਲੱਗ ਰਹੀਆਂ ਹਨ।
ਬੁੰਦਨ ਪਰ ਮੁਕਤਾ ਛਬ ਲੋਭਾ,
ਮਾਨੋ ਖਾਲਸਾ ਮੁਕਤਾ ਛਬ ਲੋਭਾ, ਉਹ ਬੂੰਦਾ ਨਹੀਂ ਹੀਰੇ ਮੋਤੀ ਮੁਕਤੇ ਇਤਨਾ ਦੀ ਕਿਸ ਤਰ੍ਹਾਂ ਦੀ ਸੋਭਾ ਹੈ ਪਾਤਸ਼ਾਹ ਦੀ।
ਸੋਹਤ ਪਰ ਗਏ ਨੀਲ ਕਪੋਲਾ,
ਖਾਲਸਾ ਜੀ ਇਹਨਾਂ ਕਪੋਲਾਂ ਗੱਲਾਂ ਉੱਤੇ ਨੀਲ ਪੈ ਗਿਆ, ਮਾਨੋ ਉਹ ਮੋਤੀ ਨਹੀਂ ਨੀਲ ਪੈ ਗਿਆ ਹੋਵੇ ਕਿ ਪਾਤਸ਼ਾਹ ਦੇ ਇਹਨਾਂ ਗੱਲਾਂ ਉੱਤੇ ਜਦੋਂ ਚੰਡਾਂ ਮਾਰੀਆਂ ਥਾੜ ਥਾੜ ਕਰਦੀਆਂ ਤੇ ਮਾਨੋ ਨੀਲ ਪੈ ਗਿਆ ਹੋਵੇ।
ਜੋ ਉਤਪਲ ਪਰ ਅਲਿਨ ਅਡੋਲਾ,
ਕਿਸੇ ਫੁੱਲ ਕਮਲ ਦੇ ਫੁੱਲ ਉੱਤੇ ਅਲਿਲ ਅਡੋਲਾ ਇਹ ਅਡੋਲ ਆ ਕੇ ਭੋਰੇ ਬਹਿ ਜਾਣ, ਭੋਰੇ ਆ ਕੇ ਜਦੋਂ ਬਹਿੰਦੇ ਨਾ ਉਹ ਹਿਲਦੇ ਨਹੀਂ। ਇਸੇ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਦੇ ਇਹ ਗੱਲਾਂ ਇਹ ਕਮਲ ਫੁੱਲ ਵਾਂਗ ਹਨ ਤੇ ਭੋਰੇ ਇਹ ਹੰਝੂ ਹਨ, ਮਾਨੋ ਉੱਥੇ ਆ ਕੇ ਜੰਮ ਗਏ ਹੋਣ।
ਕਿਦੋਂ ਹੋ ਤੋ ਅਕਲੰਕ ਮਯੰਕਾ,
ਮਾਨੋ ਮਯੰਕਾ ਕਹਿੰਦੇ ਚੰਦਰਮਾ, ਚੰਦਰਮਾ ਨੂੰ ਕਲੰਕ ਹੈ ਪਰ ਗੁਰੂ ਨਾਨਕ ਪਾਤਸ਼ਾਹ ਦੇ ਚਿਹਰੇ ਨੂੰ ਕੋਈ ਕਲੰਕ ਨਹੀਂ। ਖਾਲਸਾ ਜੀ ਮਾਨੋ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਚਿਹਰਾ ਹੈ ਕਲੰਕ ਤੋਂ ਬਿਨਾਂ ਇਹ ਚੰਦਰਮਾ ਹੈ।
ਮ੍ਰਿਗ ਛਾਲਾ ਤੇ ਪਇਓ ਸੋ ਅੰਕਾ,
ਜਦੋਂ ਖਾਲਸਾ ਜੀ ਮ੍ਰਿਗ ਦੀ ਛਾਲਾ ਪੈਂਦੀ ਹੈ ਉਸ ਉੱਤੇ ਚੰਦਰਮਾ ਉੱਤੇ ਤੇ ਦਾਗ ਪੈ ਜਾਂਦੇ ਹਨ ਤੇ ਗੁਰੂ ਨਾਨਕ ਪਾਤਸ਼ਾਹ ਦੇ ਕਲੰਕ ਚਿਹਰੇ ਤੇ ਜਦੋਂ ਚੰਡਾਂ ਪਈਆਂ ਤੇ ਉਹ ਨੀਲੇ ਨੀਲੇ ਦਾਗ ਪੈ ਗਏ।
ਪਹੁੰਚੀ ਨਿਕਟ ਨਾਨਕੀ ਤੂਰਨ,
ਚੰਡਾਂ ਮਾਰ ਰਹੇ ਸਨ ਤੇ ਫਟਾਫਟ ਬੇਬੇ ਨਾਨਕੀ ਜੀ ਨੇੜੇ ਪਹੁੰਚ ਗਏ। ਖਾਲਸਾ ਜੀ ਫਟਾਫਟ ਦੌੜ ਕੇ ਆਏ, ਵੱਡੇ ਸਨ 5 ਸਾਲ ਮਹਾਰਾਜ ਤੋਂ ਤੇ ਜਦੋਂ ਫਟਾਫਟ ਆਏ ਹਨ
ਪਿਤ ਕਰ ਗਏ ਜੋ ਰਿਸ ਮੈਂ ਪੂਰਨ,
ਪਿਤਾ ਜੀ ਬੜੇ ਗੁੱਸੇ ਨਾਲ ਚੰਡਾ ਮਾਰੀ ਜਾੜ ਤਾ ਦਾੜ ਦਾੜ ਕਰਦੀ ਮਾਰੇ ਰੁਕੇ ਨਹੀਂ, ਰੁਕਾਇਆ ਕਿੰਨੇ ਬੇਬੇ ਨਾਨਕੀ ਜੀ ਨੇ। ਖਾਲਸਾ ਜੀ ਫਟਾਫਟ ਜਾ ਕੇ ਹੱਥ ਫੜ ਲਏ ਕਿ ਨਾ ਪਿਤਾ ਜੀ ਨਾ ਮਾਰੋ, ਮੇਰੇ ਨਾਨਕ ਨੂੰ ਨਾ ਮਾਰੋ।
ਬਹੁਰ ਬਿਲੋਕਨ ਲੋਕ ਜੇ ਆਏ,
ਬੇਬੇ ਨਾਨਕੀ ਨੇ ਖਾਲਸਾ ਰੋਕਿਆ ਨਾ, ਬੇਬੇ ਨਾਨਕੀ ਅੱਖਾਂ ਚੋਂ ਹੰਝੂ ਆ ਗਏ ਸਨ ਕਿ ਜਦੋਂ ਚਿਹਰਾ ਦੇਖਿਆ ਗੁਰੂ ਨਾਨਕ ਪਾਤਸ਼ਾਹ ਦਾ। ਬੇਬੇ ਨਾਨਕੀ ਨੇ ਰੱਬ ਕਰਕੇ ਜਾਣਿਆ ਗੁਰੂ ਨਾਨਕ ਪਾਤਸ਼ਾਹ, ਪਹਿਲੀ ਜੇ ਸਿੱਖਣੀ ਕਹਿ ਲੋ ਬੇਬੇ ਨਾਨਕੀ ਹੈ, ਪਹਿਲੀ ਬਖਸ਼ਿਸ਼ ਲੈਣ ਵਾਲੀ ਖਾਲਸਾ ਜੀ ਉਹ ਦੌਲਤਾ ਦਾਈ ਜਿਹਨੇ ਰੱਬੀ ਰੂਪ ਚ ਪਹਿਲੇ ਦਰਸ਼ਨ ਕੀਤੇ ਤੇ ਸਿੱਖਣੀ ਹੋਣ ਦਾ ਮਾਣ ਮਿਲਿਆ ਬੇਬੇ ਨਾਨਕੀ ਜੀ ਨੂੰ। ਉਹ ਕਹਿਣ ਲੱਗੀ ਨਾ ਪਿਤਾ ਜੀ ਨਾ ਮਾਰੋ ਮੇਰੇ ਵੀਰ ਨੂੰ, ਨਾ ਮਾਰੋ ਮੇਰੇ ਪਰਮਾਤਮਾ ਨੂੰ, ਇਹ ਅਕਾਲ ਪੁਰਖ ਹਨ, ਹੱਥ ਰੋਕ ਲਏ। ਖਾਲਸਾ ਜੀ ਹੁਣ ਜਦੋਂ ਬੇਟੀ ਹੱਥ ਰੋਕੇ ਨਾ ਤੇ ਰੁਕ ਜਾਂਦੇ ਖਾਲਸਾ ਜੀ, ਵੈਸੇ ਰੁਕਦੇ ਨਹੀਂ ਸਨ। ਜਿਹੜੇ ਲੋਕਣ ਵਾਲੇ ਹੋਰ ਬੰਦੇ ਵੇਖਣ ਵਾਲੇ ਆ ਗਏ ਆਂਢ ਗਵਾਂਢ ਵਾਲੇ,
ਪਰ ਜੇ ਉਹ ਬਹੁਤ ਭਾਂਤ ਸਮਝਾਏ,
ਸਭ ਨੇ ਰੋਕਿਆ ਬਸ ਕਰੋ ਨਾਨਕ ਜੀ ਬਸ ਕਰੋ, ਕਾਲੂ ਜੀ ਬਸ ਕਰੋ, ਸਭ ਨੇ ਰੋਕਿਆ ਖਾਲਸਾ ਜੀ ਤੇ ਤਾਂ ਪਿਤਾ ਕਾਲੂ ਜੀ ਰੁਕੇ ਹਨ।
ਸੁਖ ਸਾਗਰ ਕੋ ਲੈ ਨਿਜ ਸੰਗਾ,
ਨਾਨਕੀ ਜੀ ਸੁੱਖਾਂ ਦੇ ਸਾਗਰ ਗੁਰੂ ਨਾਨਕ ਮਹਾਰਾਜ ਨੂੰ ਆਪਣੇ ਨਾਲ ਲੈ ਕੇ,
ਨਰ ਪਹੁੰਚਤ ਮੁਖ ਪ੍ਰੇਮ ਉਮੰਗਾ,
ਹੋਰ ਬੰਦੇ ਵੀ ਆ ਗਏ ਖਾਲਸਾ ਜੀ ਤੇ ਬੇਬੇ ਨਾਨਕੀ ਜੀ ਆਪਣੇ ਵੀਰ ਦੇ ਖਾਲਸਾ ਆਪਣੇ ਪੱਲੂ ਨਾਲ ਉਹਨਾਂ ਦੇ ਹੰਝੂ ਪੁੰਜ ਰਹੇ ਹਨ ਖਾਲਸਾ ਜੀ। ਤੇ ਜਿਹੜੇ ਹੰਝੂ ਗੱਲਾਂ ਤੇ ਆਏ ਕੱਪੜਿਆਂ ਤੇ ਆ ਗਏ ਉਹ ਹੰਝੂ ਸਾਫ ਕਰ ਰਹੇ ਹਨ।
ਮ੍ਰਿਦੁਲ ਗਿਰਾ ਕਹਿ ਦੇਤ ਦਿਲਾਸਾ,
ਜਿਹੜੇ ਹੋਰ ਬੰਦੇ ਬਿਆਰੇ ਦੇਖਣ ਵਾਲੇ ਉਹ ਮਿੱਠੇ ਕੋਮਲ ਵਚਨ ਕਹਿ ਰਹੇ ਕੋਈ ਗੱਲ ਨੀ ਫਿਕਰ ਛੱਡੋ ਕੋਈ ਗੱਲ ਨੀ। ਕੁਛ ਬੰਦੇ ਚਲੇ ਗਏ ਪਿਤਾ ਕਾਲੂ ਜੀ ਕੋਲ, ਕੁਛ ਆ ਗਏ ਗੁਰੂ ਨਾਨਕ ਪਾਤਸ਼ਾਹ ਕੋਲ, ਤੋਬਾ ਨੂੰ ਹੌਸਲਾ ਦੇ ਰਹੇ ਹਨ। ਪਿਤਾ ਜੀ ਬੜੇ ਗੁੱਸੇ ਸਨ, ਕਹਿਣ ਲੱਗੇ ਛੱਡੋ ਕੋਈ ਗੱਲ ਨੀ, 20 ਰੁਪਏ ਹਨ ਛੱਡੋ ਕੋਈ ਗੱਲ ਨੀ। ਤੇ ਕੁਛ ਆ ਗਏ ਪਿਤਾ ਕਾਲੂ ਜੀ ਵੱਲ, ਕੁਛ ਬੰਦੇ ਆ ਗਏ ਖਾਲਸਾ ਜੀ ਗੁਰੂ ਨਾਨਕ ਪਾਤਸ਼ਾਹ ਵੱਲ, ਕਹਿਣਗੇ ਬੇਟਾ ਕੋਈ ਗੱਲ ਨੀ ਜੋ ਹੋ ਗਿਆ ਛੱਡ ਪਰੇ ਹੁਣ, ਤੇ ਇਸ ਤਰ੍ਹਾਂ ਦਿਲਾਸਾ ਦੇਣ ਲੱਗੇ।
ਮੰਦ ਮੰਦ ਗਮਨੇ ਪੁਰੇ ਆਸਾ,
ਮੰਦ ਮੰਦ ਆਸਤਾ ਆਸਤਾ ਚਲਦੇ ਚਲਦੇ ਮਹਾਰਾਜ ਆਪਣੀ ਨਗਰੀ ਵੱਲ ਆਪਣੇ ਘਰ ਵੱਲ ਜਾਣ ਲੱਗੇ।
ਮਾਤ ਬਿਲੋਕਤ ਲੋਚਨ ਲਾਈ,
ਮਾਤਾ ਜੀ ਤ੍ਰਿਪਤਾ ਜੀ ਵੇਖ ਰਹੇ ਹਨ ਕਦੋਂ ਆਣਗੇ ਕਦੋਂ ਆਣਗੇ, ਪਤਾ ਮਾਤਾ ਜੀ ਨੂੰ ਕਿ ਮੇਰੇ ਪਤੀ ਦੇਵ ਜੀ ਗੁੱਸੇ ਵਿੱਚ ਗਏ ਸਨ, ਬੇਬੇ ਨਾਨਕੀ ਤਾਈ ਭੇਜਿਆ ਸੀ, ਪਰ ਮਾਤਾ ਜੀ ਦਾ ਅਜੇ ਵੀ ਉਡੀਕ ਹੈ। ਪਤਾ ਹੈ ਮਾਤਾ ਨੂੰ ਕਿ ਜਰੂਰ ਅੱਜ ਮੇਰੇ ਨਾਨਕ ਨੂੰ ਕੁਝ ਹੋਣਾ ਹੈ, ਕੁਝ ਚੰਡਾ ਪੈਣੀਆਂ ਹਨ, ਗੁੱਸੇ ਜਰੂਰ ਕੁਝ ਕਹਿਣਗੇ। ਤਾਂ ਮਾਤਾ ਜੀ ਦੇ ਨੇਤਰ ਉਸ ਰਸਤੇ ਵੱਲ ਹਨ, ਇਸੇ ਰਸਤੇ ਤੋਂ ਆਣਗੇ। ਤੇ ਮਾਤਾ ਜਦੋਂ ਵੇਖ ਰਹੇ ਸਨ, ਉਡੀਕ ਕਰ ਰਹੇ ਸਨ,
ਪੂਰਨ ਪ੍ਰੇਮ ਵਹਿਰ ਪੁਰ ਆਈ,
ਜਦੋਂ ਸਾਹਮਣੇ ਗੁਰੂ ਨਾਨਕ ਪਾਤਸ਼ਾਹ ਦੇ ਉਹ ਨੇਤਰ ਆਏ, ਪਾਤਸ਼ਾਹ ਦੇ ਨੇਤਰਾਂ ਤੋਂ ਹੰਝੂ ਅਜੇ ਵੀ ਵਹਿ ਰਹੇ ਸਨ। ਖਾਲਸਾ ਜੀ ਗੱਲ ਵੀ ਖਾਲਸਾ ਜੀ ਲਾਲ ਕਹਿ ਲੋ, ਕੁਝ ਲਾਲ ਹੋ ਗਏ, ਕੁਝ ਨੀਲ ਪੈ ਗਿਆ, ਤੇ ਉਹਨਾਂ ਗੱਲਾਂ ਉੱਤੇ ਗਿੱਲਾ ਗਿੱਲਾ ਚ ਰਸ ਪੈ ਗਿਆ। ਖਾਲਸਾ ਜੀ ਅੱਖੋ ਸਤਨਾਮ
ਸ੍ਰੀ ਵਾਹਿਗੁਰੂ,
ਅੱਖਾਂ ਵੀ ਸਜਲ ਹੋ ਗਈਆਂ ਪਾਤਸ਼ਾਹ ਦੀਆਂ। ਪਿਤਾ ਜੀ ਨੇ ਸੁਭਾਵ ਗੁੱਸੇ ਵਾਲਾ, ਤੇ ਮਾਤਾ ਤ੍ਰਿਪਤਾ ਜੀ ਨੇ ਜਦੋਂ ਵੇਖਿਆ ਕਿ ਮੇਰੇ ਨਾਨਕ ਜੀ ਸਾਹਮਣੇ ਆ ਰਹੇ ਹਨ,
ਸਜਲ ਬਿਲੋਚਨ ਸੁਤੈ ਬਿਲੋਕੀ,
ਜਦੋਂ ਆਪਣੇ ਸੁਤੈ ਬੇਟੇ ਵੱਲ ਦੇਖਿਆ, ਸਾਹਿਬਜ਼ਾਦੇ ਵੱਲ ਦੇਖਿਆ, ਗੁਰੂ ਨਾਨਕ ਪਾਤਸ਼ਾਹ ਵੱਲ ਵੇਖਿਆ, ਇਹਨਾਂ ਦੇ ਨੇਤਰ ਸਜਲ ਹਨ, ਨੇਤਰਾਂ ਵਿੱਚ ਹੰਝੂ ਹੈ, ਨੇਤਰਾਂ ਚ ਪਾਣੀ ਹੈ, ਨੇਤਰਾਂ ਚ ਬੈਰਾਗ ਹੈ। ਜਦੋਂ ਇਹ ਵੇਖਿਆ ਹੈ,
ਭਾਈ ਪ੍ਰੇਮ ਕੀ ਉਮਗ ਅਰੋਕੀ,
ਮਾਤਾ ਜੀ ਨੂੰ ਰੁਕਿਆ ਨਹੀਂ ਗਿਆ। ਖਾਲਸਾ ਜੀ ਮਾਂ ਦੇ ਮਨ ਵਿੱਚ ਇਤਨਾ ਪ੍ਰੇਮ ਦੀ ਉਮੰਗ ਜਾਗੀ, ਅਰੋਕੀ ਉਹ ਰੁਕੀ ਨਹੀਂ, ਉਹ ਮੱਲੋ ਮੱਲੀ ਪ੍ਰੇਮ ਦੀ ਉਮੰਗ ਬਾਹਰ ਆ ਗਈ।
ਕੰਠ ਲਗਾਏ ਨੈਣ ਭਰ ਆਏ,
ਮਾਂ ਨੇ ਆਪਣੇ ਬੇਟੇ ਨੂੰ ਆਪਣੇ ਗਲੇ ਨਾਲ ਲਾ ਲਿਆ। ਮਾਤਾ ਤ੍ਰਿਪਤਾ ਜੀ ਦੇ ਅੱਖਾਂ ਚੋਂ ਵੀ ਹੰਝੂ ਭਰ ਕੇ ਬਾਹਰ ਆ ਗਏ। ਖਾਲਸਾ ਜੀ ਜਦੋਂ ਜਿਵੇਂ ਜਿਵੇਂ ਗਲੇ ਨਾਲ ਲਾਉਂਦੀ ਹੈ ਮਾਤਾ, ਉਹ ਦੁੱਖ ਨੂੰ ਸਹਿਨ ਕਰਦੀ ਹੈ। ਉਹ ਦੁੱਖ ਗੁਰੂ ਨਾਨਕ ਪਾਤਸ਼ਾਹ ਨੂੰ ਨਹੀਂ ਆਇਆ, ਉਹ ਮਾਂ ਨੂੰ ਆਇਆ। ਖਾਲਸਾ ਜੀ ਤੇ ਮਾਂ ਦੀ ਅੱਖਾਂ ਚੋਂ ਉਹ ਹੰਝੂ ਬਾਹਰ ਆ ਗਏ।
ਅਸ਼ਰੂ ਸੰਗ ਸੁਤ ਅੰਗ ਪਿਘਾਏ,
ਗੁਰੂ ਨਾਨਕ ਪਾਤਸ਼ਾਹ ਦੀ ਮਾਤਾ ਮਾਤਾ ਤ੍ਰਿਪਤਾ ਜੀ ਜਿਨ੍ਹਾਂ ਦੇ ਹੰਝੂਆਂ ਨਾਲ ਗੁਰੂ ਨਾਨਕ ਪਾਤਸ਼ਾਹ ਦੇ ਸਾਰੇ ਸਰੀਰ ਦੇ ਅੰਗ ਭਿੱਜ ਗਏ। ਖਾਲਸਾ ਜੀ ਉਧਰ ਤਾਂ ਕੁਝ ਹੰਝੂ ਆਏ ਹੋਣੇ ਨਾ, ਮਾਂ ਨੂੰ ਜ਼ਿਆਦਾ ਵੈਰਾਗ ਹੈ, ਜ਼ਿਆਦਾ ਪ੍ਰੇਮ ਹੈ, ਜ਼ਿਆਦਾ ਹੰਝੂ ਬਾਹਰ ਆਏ। ਤੇ ਮਾਂ ਦੀ ਅੱਖਾਂ ਚੋਂ ਜਿਹੜੇ ਹੰਝੂ ਬਾਹਰ ਆਏ, ਗੁਰੂ ਨਾਨਕ ਪਾਤਸ਼ਾਹ ਦੇ ਉਹ ਸਾਰੇ ਜਿਹੜੇ ਕੱਪੜੇ ਸਨ, ਸਰੀਰ ਦੇ ਸਾਰੇ ਅੰਗ ਭਿੱਜ ਗਏ।
ਆਨ ਸਦਨ ਮੈਂ ਬਦਨ ਨਿਹਾਰੀ,
ਜਦੋਂ ਆ ਕੇ ਵੇਖਿਆ ਆਪਣੇ ਸਾਹਿਬਜ਼ਾਦੇ ਦਾ ਮੁਖੜਾ, ਕਿ ਮੇਰੇ ਸਾਹਿਬਜ਼ਾਦੇ ਮੇਰੇ ਬੇਟਾ ਜੀ ਦਾ ਇਹ ਮੁਖੜਾ ਹੈ।
ਪਹੁੰਚਤ ਚਾਰੋ ਬਿਲੋਚਨ ਬਾਰੀ,
ਤੇ ਬੜੇ ਸੋਹਣੇ ਖਾਲਸਾ ਜੀ ਨੇਤਰਾਂ ਨੂੰ ਮਾਤਾ ਸਾਫ਼ ਕਰਦੀ ਆਪਣੇ ਪੱਲੂ ਨਾਲ, ਜਿਹੜਾ ਖਾਸ ਚੁੰਨੀ ਹੁੰਦੀ ਹੈ ਜਾਂ ਹੋਰ ਕੱਪੜਾ ਹੁੰਦਾ ਹੈ, ਉਸ ਨਾਲ ਮਾਤਾ ਜੀ ਉਹ ਨੇਤਰ ਸਾਫ ਕਰ ਰਹੇ ਹਨ।
ਸੁਤ ਨਾ ਕਰੋ ਕਾਰਜ ਅਬ ਕੋ,
ਬੇਟਾ ਅੱਜ ਤੋਂ ਬਾਅਦ ਤੁਸੀਂ ਕੋਈ ਕੰਮ ਨਹੀਂ ਕਰਨਾ। ਬਸ ਮਾਂ ਵੀ ਗੁੱਸੇ ਚ ਆ ਗਈ, ਬੇਟਾ ਅੱਜ ਤੋਂ ਬਾਅਦ ਤੁਸੀਂ ਕੋਈ ਕੰਮ ਨਹੀਂ ਕਰਨਾ।
ਵਿਚਰੋ ਪੁਰ ਮੈਂ ਸਵੇਚਾ ਹੋ,
ਜਿੱਥੇ ਘੁੰਮਣਾ ਘੁੰਮੋ, ਜਿੱਥੇ ਰਹਿਣਾ ਆਪਣੀ ਇੱਛਾ ਨਾਲ ਰਹੋ, ਤੁਸੀਂ ਕੋਈ ਕੰਮ ਨਹੀਂ ਕਰਨਾ ਅੱਜ ਤੋਂ ਬਾਅਦ।
ਜੇ ਨਾ ਕਰੋਗੇ ਕੋ ਵਿਵਹਾਰਾ,
ਕੋਈ ਵਿਵਹਾਰ ਨਹੀਂ ਵੀ ਕਰੋਗੇ ਕੋਈ ਗੱਲ ਨਹੀਂ,
ਨੈ ਬਿਗਰੇ ਕਛ ਹੋਏ ਨਾਰਾਰਾ,
ਵਿਗਾੜ ਤਾਂ ਨਹੀਂ ਹੋਵੇਗਾ, ਝਗੜਾ ਤਾਂ ਨਹੀਂ ਹੋਵੇਗਾ, ਘਰ ਬੈਠੇ ਰਹੋਗੇ, ਕੰਮ ਤਾਂ ਨਹੀਂ ਕਰੋਗੇ ਕੋਈ ਗੱਲ ਨਹੀਂ, ਜੇ ਕੰਮ ਨਹੀਂ ਕਰੋਗੇ ਕੋਈ ਝਗੜਾ ਵੀ ਨਹੀਂ ਹੋਵੇਗਾ।
ਸਦਨ ਦੀਨ ਸੁਖ ਸਰਬ ਵਿਧਾਤਾ,
ਰੱਬ ਨੇ ਸਾਨੂੰ ਬੜਾ ਕੁਝ ਬਖਸ਼ਿਸ਼ ਕੀਤਾ ਹੈ, ਇਤਨਾ ਰੱਬ ਨੇ ਦਿੱਤਾ ਹੈ, ਸਾਡੇ ਤੋਂ ਸਾਹਮਿਆ ਨਹੀਂ ਜਾ ਰਿਹਾ।
ਬੈਠੇ ਸਦਾ ਰਹੋ ਰੰਗ ਰਾਤਾ,
ਇੱਥੇ ਬੈਠੇ ਰੰਗ ਰੱਤੇ ਰਹੋ, ਬਸ ਰੱਬ ਦੇ ਪ੍ਰੇਮ ਰੰਗ ਵਿੱਚ ਰੱਤੇ ਰਹੋ, ਇੱਥੇ ਆਨੰਦ ਮਾਣੋ।
ਕੇਤਕ ਮਾਨਵ ਦੇਖਣ ਹਾਰੇ,
ਇਸ ਤਰ੍ਹਾਂ ਜਦੋਂ ਮਾਤਾ ਜੀ ਨੇ ਇਹ ਬਚਨ ਆਕੇ, ਜਿਹੜੇ ਕੁਝ ਬੰਦੇ ਵੇਖਣ ਵਾਲੇ ਸਨ,
ਜਸ ਪਦ ਗਏ ਰਾਏ ਕੇ ਦੁਆਰੇ,
ਫਟਾਫਟ ਚੱਲ ਕੇ ਰਾਏ ਬੁਲਾਰ ਦੇ ਕੋਲ ਚਲੇ ਗਏ। ਖਾਲਸਾ ਜੀ ਕੋਈ ਵੇਖਣ ਵਾਲੇ ਹੋਰ ਸਨ ਜਿਹਨੂੰ ਪਤਾ ਸੀ ਰਾਏ ਬੁਲਾਰ ਦਾ ਬੜਾ ਸਨੇਹ ਹੈ ਗੁਰੂ ਨਾਨਕ ਪਾਤਸ਼ਾਹ ਨਾਲ, ਜਦੋਂ ਰਾਏ ਬੁਲਾਰ ਕੋਲ ਗਏ ਉੱਥੇ ਕੀ ਸੁਨੇਹਾ ਦੇਣਗੇ, ਤੇ ਰਾਏ ਬੁਲਾਰ ਦੇ ਮਨ ਵਿੱਚ ਕਿਤਨੀ ਉਮੰਗ ਜਾਗੇਗੀ, ਉਹ ਮੰਗ ਵਾਰੇ ਆਪ ਜੀ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰਨਾ। ਖਾਲਸਾ ਜੀ ਉਹ ਦਰਸ਼ਨ ਹਨ ਗੁਰੂ ਨਾਨਕ ਪਾਤਸ਼ਾਹ ਦੇ। ਜਿਹੜੇ ਰਾਏ ਬੁਲਾ ਦੇ ਸਾਰੀ ਸੰਗਤਾਂ ਨੂੰ ਕਰਾਏ।